ਦਰੋਗਾ ਵੱਡਾ ਵਾਰਾਮ ਦੇ ਜ਼ੁਲਮ ਤੇ ਸਖਤੀਆਂ। ਇਹ ਆਨੰਦ ਮੰਗਲੀ ਬਹਾਰ ਮਹੀਨਾ ਦੋ ਮਹੀਨੇ ਤੱਕ ਖੂਬ ਗਹਿ ਗੱਡਵੀਂ ਵੱਜੀ ਰਹੀ, ਪਰ ਕਰਮਗਤੀ ਦੇ ਅਪੁੱਠੇ ਗੇੜ ਆਰੰਭ ਹੋ ਗਏ। ਹੁਣ ਤਾਂ ਹਜ਼ਾਰੀਬਾਗ ਜੇਲ੍ਹ ਅੰਦਰ ਇੱਕ ਦੇਵਤਾ ਖਸਲਤ ਹਿੰਦੁਸਤਾਨੀ ਦਰੋਗੇ ਦਾ ਅਮਲਾ ਫੈਲਾ ਰਿਹਾ। ਸੁਪਰਡੈਂਟ ਇੱਕ ਗੋਰਾ ਫੌਜੀ ਮਿਸਟਰ ਹਸਬੈਂਡ ਨਾਮੇ ਹੈ ਸੀ, ਪਰ ਬੜਾ ਤੱਤੇ ਸੁਭਾਅ ਵਾਲਾ ਚਿੜੀਅਲ। ਪਰੰਤੂ ਇਸ ਦੇਵਤੇ ਦਰੋਗੇ ਦੇ ਹੁੰਦਿਆਂ ਉਸ ਦੀ ਦਾਲ ਕੁਛ ਨਾ ਗਲੀ, ਸਾਨੂੰ ਇਹ ਕੁਸਕ ਨਾ ਸਕੇ। ਉੱਪਰ ਆਈ ਜੀ ਬਾਬਾ ਜੀਵਨ ਸਿੰਘ ਦਾ ਡਰ ਮਾਰੇ, ਆਈ ਜੀ ਅਤੇ ਦਰੋਗੇ ਦੇਵਤੇ ਦਾ ਗਵਰਨਮੈਂਟ ਵਿੱਚ ਬੜਾ ਤਾਣ ਅਤੇ ਰਸੂਖ ਸੀ। ਇਹਨਾਂ ਦੋਹਾਂ ਨੇ ਰਲ ਮਿਲ ਕੇ ਜੇਲ੍ਹ ਡਿਪਾਰਟਮੈਂਟ ਦੇ ਅੱਖਰ ਜਾਤ ਵਿੱਚ ਲੱਖਾਂ ਰੁਪਏ ਦੀ ਬੱਚਤ ਕਰਕੇ ਸਰਕਾਰ ਨੂੰ ਦਿਖਾਈ ਸੀ, ਜਿਸ ਕਰਕੇ ਬਿਹਾਰ ਗਵਰਨਮੈਂਟ ਇਹਨਾਂ ਦੋਹਾਂ ਨੂੰ ਬੜੇ ਲਾਇਕ ਤਜ਼ਰਬੇਕਾਰ ਅਤੇ ਵਫ਼ਾਦਾਰ ਅਫਸਰ ਕਰਕੇ ਮੰਨਦੀ ਸੀ। ਦਰੋਗੇ ਨੂੰ ਤਾਂ ਆਪਣੀ ਕਾਰਗੁਜ਼ਾਰੀ ਦੇ ਸਿਲੇ ਵਿੱਚ ਰਾਏ ਬਹਾਦਰੀ ਦਾ ਖਿਤਾਬ ਵੀ ਮਿਲਿਆ ਹੋਇਆ ਸੀ। ਸਾਡੇ ਨਾਲ ਇਸ ਦਾ ਅਤਿਅੰਤ ਹੀ ਸੋਹਣਾ ਸਲੀਕੇ ਵਾਲਾ ਸਲੂਕ ਸੀ। ਅਸੀਂ ਵੀ ਇਸ ਨੂੰ ਬੜੀ ਕਦਰ ਅਤੇ ਸਨਮਾਨ ਦੀ ਨਿਗਾਹ ਨਾਲ ਦੇਖਦੇ ਹੁੰਦੇ ਸਾਂ। ਇੱਥੋਂ ਤੱਕ ਕਿ ਜਦੋਂ ਇਸ ਨੇ ਆਉਣਾ ਤਾਂ ਅਸੀਂ ਆਪੇ ਹੀ ਇਸ ਦੀ ਇੱਜ਼ਤ ਲਈ ਉੱਠ ਖੜ੍ਹਨਾ, ਬਸ਼ਰਤੇ ਕਿ ਬਾਣੀ ਦਾ ਪਾਠ ਨਾ ਕਰਦੇ ਹੋਈਏ। ਨਫ਼ਰਤ ਭਰੇ ਗੋਰੇ ਸੁਪਰਡੈਂਟ ਮਿਸਟਰ ਹਸਬੈਂਡ ਨੇ ਜਦੋਂ ਆਉਣਾ ਤਾਂ ਆਕੜ ਖਾਂ ਹੋ ਕੇ ਆਉਣਾ। ਅਸੀਂ ਭਾਵੇਂ ਬਾਣੀ ਦਾ ਪਾਠ ਕਰਦੇ ਹੋਈਏ ਤਾਂ ਵੀ ਸਾਨੂੰ ਆਪ ਕਹਿ ਕਹਿ ਕੇ ਧਕੁੰਨ ਧਕੁੰਨ ਕੇ ਆਪਣਾ ਅਦਬ ਕਰਾਉਣ ਲਈ ਅਤੇ ਉੱਠ ਖੜ੍ਹੇ ਹੋਣ ਲਈ ਧਮਕਾਉਣਾ, ਪਰ ਅਸੀਂ ਕੱਖ ਪਰਵਾਹ ਨਾ ਕਰਨੀ। ਪਹਿਲਾਂ ਤਾਂ ਸਧਾਰਨ ਤੌਰ 'ਤੇ ਜਦੋਂ ਇਸ ਨੇ ਆਉਣਾ ਤਾਂ ਅਸੀਂ ਉੱਠ ਵੀ ਖੜੋਣਾ, ਪਰੰਤੂ ਜਦੋਂ ਇਹ ਇਸ ਵਿੱਧ ਡਾਂਟਣ ਲੱਗ ਗਿਆ ਅਤੇ ਬਾਣੀ ਪੜ੍ਹਦਿਆਂ ਨੂੰ ਵੀ ਕਣਤਾਉਣ ਲੱਗਾ ਤਾਂ ਅਸੀਂ ਇਸ ਦੇ ਆਉਣ 'ਤੇ ਉੱਕਾ ਹੀ ਉੱਠਣਾ ਛੱਡ ਦਿੱਤਾ, ਆਵੇ ਆ ਕੇ ਫੇਰਾ ਪਾ ਜਾਵੇ। ਕਈ ਵਾਰ ਐਸਾ ਮੌਕਾ ਹੋਇਆ ਕਿ ਇਸ ਦੇ ਦੌਰੇ ਸਮੇਂ ਜਾਂ ਥੋੜ੍ਹਾ ਅੱਗੋਂ ਪਿੱਛੋਂ ਦੇਵਤਾ ਦਰੋਗਾ ਆਇਆ ਤਾਂ ਅਸੀਂ ਦਰੋਗੇ ਦੇ ਸਨਮਾਨ ਲਈ ਉੱਠ ਕੇ ਖੜ੍ਹੇ ਹੋ ਗਏ, ਪਰੰਤੂ ਇਹਦੇ ਆਏ ਅਤੇ ਅਗਾਹਾਂ ਵਧੇ ਤੋਂ ਉੱਠ ਕੇ ਵੀ ਬੈਠ ਜਾਂਦੇ ਰਹੇ। ਫਿਰ ਤਾਂ ਮਿਸਟਰ ਹਸਬੈਂਡ ਬਹੁਤ ਖਿਝਿਆ ਅਤੇ ਰੰਜ ਹੋਇਆ, ਪਰ ਪੇਸ਼ ਉਸ ਦੀ ਕੁਛ ਨਾ ਜਾਵੇ। ਇਸ ਹੱਦ ਤੱਕ ਦੇ ਇਸ ਨੇ ਕਈ ਸ਼ਿਕਵੇ ਸ਼ਿਕਾਇਤਾਂ ਆਈ ਜੀ ਪਾਸ ਜ਼ੁਬਾਨੀ ਅਤੇ ਤਹਿਰੀਕੀ ਕੀਤੀਆਂ। ਆਈ ਜੀ ਨੇ ਜਦੋਂ ਕੁਛ ਨਾ ਗੌਲਿਆ ਤਾਂ ਇਸ ਨੇ ਡੀ ਸੀ ਦੇ ਰਾਹੀਂ ਇਸ ਬਦਸਲੂਕੀ ਦੀਆਂ ਸ਼ਿਕਾਇਤਾਂ ਗਵਰਨਰ ਨੂੰ ਕਰਨੀਆਂ ਸ਼ੁਰੂ ਕਰ ਦਿੱਤੀਆਂ। ਦੇਵਤਾ ਦਰੋਗਾ ਵੀ ਤੜ ਗਿਆ, ਉਹ ਬੜਾ ਅਕਲਮੰਦ ਸੀ। ਉਸ ਨੇ ਝੱਟ ਆਈ ਜੀ ਪਾਸ ਆਪਣੀ ਬਦਲੀ ਦੀ ਦਰਖਾਸਤ ਦੇ ਦਿੱਤੀ ਤਾਂ ਕਿ ਐਸਾ ਨਾ ਹੋਵੇ ਕਿ ਕੋਈ ਹਰਫ ਆ ਜਾਵੇ। ਦਰੋਗੇ ਦੇ ਦੂਜੀ ਤੀਜੀ ਵਾਰ ਜ਼ੋਰ ਦੇਣ ਪਰ ਉੜਕ ਆਈ ਜੀ ਨੇ ਉਸ ਦੀ ਬਦਲੀ ਕਰ ਦਿੱਤੀ ਅਤੇ ਪਿਛਲੇ ਲੈਣ ਦੇਣ ਦੇ ਪੂਰਵ ਕ੍ਰਮੀ ਸੌਦੇ ਅਨੁਸਾਰ ਸਾਡੇ ਆਨੰਦ ਰੰਗਾਂ ਵਿੱਚ ਭੰਗ ਪਾਉਣ ਨੂੰ ਉਸ ਦੇ ਥਾਂ ਇੱਕ ਪੰਜਾਬੀ ਦਰੋਗਾ ਵਧਾਵਾ ਰਾਮ ਅਤੇ ਜਾਤ ਦਾ ਬ੍ਰਾਹਮਣ ਆ ਲੱਗਾ। ਇਸ ਨੇ ਆਉਂਦੇ ਹੀ ਅੱਤ ਚੁੱਕ ਲਈ। ਆਈ ਜੀ ਨੇ ਭੇਜਿਆ ਤਾਂ ਆਪਣਾ ਆਦਮੀ ਕਰਕੇ ਸੀ ਕਿ ਪੰਜਾਬੀ ਹੋਣ ਕਰਕੇ ਸਾਨੂੰ ਵੀ ਆਰਾਮ ਦੇਵੇਗਾ ਅਤੇ ਉਹ ਆਪ ਵੀ ਇਸ ਦੇ ਸਿਰ 'ਤੇ ਨਿਸ਼ਚਿੰਤ ਰਹੇਗਾ। ਇਸ ਵਧਾਵਾ ਰਾਮ ਦਾ ਰੁਜ਼ਗਾਰ ਇੱਥੇ ਬਿਹਾਰ ਦੇ ਜੇਲ੍ਹ ਮਹਿਕਮੇ ਵਿੱਚ ਆਈ ਜੀ ਬਾਬਾ ਜੀਵਨ ਸਿੰਘ ਨੇ ਹੀ ਲਵਾਇਆ ਸੀ ਅਤੇ ਸਾਡੀ ਖਾਤਰ ਸੀਨੀਅਰ ਜੇਲਰ ਬਣਾ ਕੇ ਹਜ਼ਾਰੀਬਾਗ ਭੇਜ ਦਿੱਤਾ। ਪਰ ਇਸ ਨੇ ਇੱਥੇ ਆਉਂਦੇ ਹੀ ਮਿਸਟਰ ਹਸਬੈਂਡ ਨਾਲ ਮਿਲ ਕੇ ਆਪਣੇ ਸ਼ੁਭ ਚਿੰਤਕ ਆਈ ਜੀ ਲਈ ਔਕੜਾਂ ਪੈਦਾ ਕਰਨੀਆਂ ਅਤੇ ਝਮੇਲੇ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ। ਆਈ ਜੀ ਦੀ ਮਨਸ਼ਾ ਦੇ ਉਲਟ ਸੁੱਖ ਦੇ ਥਾਂ ਸਗੋਂ ਸਾਨੂੰ ਦੁੱਖ ਦੇਣਾ ਸ਼ੁਰੂ ਕਰ ਦਿੱਤਾ। ਨਾਲੇ ਇਸ ਨੂੰ ਇੱਕ ਹੋਰ ਚਿੱਪ ਚੜ ਗਈ। 1915 ਵਿੱਚ ਚੱਬੇ ਪਿੰਡ ਵਿੱਚ ਪੋਲੀਟੀਕਲ ਡਾਕਾ ਪਿਆ ਸੀ। ਉਸ ਵਿੱਚ ਇਸ ਦਾ ਇੱਕ ਰਿਸ਼ਤੇਦਾਰ ਬੇਲੀ ਰਾਮ ਅਚਾਨਕ ਭੇਡ ਵਿੱਚ ਸੁੱਧ ਗਿਆ ਸੀ ਅਤੇ ਸੁੱਧਿਆ ਸੀ ਦੇਸ਼ ਭਗਤ ਅਮਰੀਕਨ ਸਾਥੀ ਸੱਜਣ ਸਿੰਘ ਉਰਫ ਅਰਜਨ ਸਿੰਘ ਪਿੰਡ ਖਖਰਾਣਾ ਫਿਰੋਜ਼ਪੁਰ ਦੇ ਹੱਥੋਂ, ਜਿਸ ਨੂੰ ਪਹਿਲੇ ਲਾਹੌਰ ਕੇਸ ਵਿੱਚ ਅਨਾਰਕਲੀ ਕਤਲ ਵਾਲੇ ਮੁਕੱਦਮੇ ਵਿੱਚ ਫਾਂਸੀ ਦੀ ਸਜ਼ਾ ਵੀ ਹੋ ਚੁੱਕੀ ਸੀ। ਪਰੰਤੂ ਇਸ ਦਰੋਗੇ ਨੇ ਇਹੋ ਸਮਝਿਆ ਕਿ ਸਾਡੀ ਇਹ ਉਹ ਹੀ ਪਾਰਟੀ ਹੈ ਜਿਸ ਨੇ ਕਿ ਚੱਬੇ ਪਿੰਡ ਵਿੱਚ ਡਾਕਾ ਮਾਰਿਆ ਸੀ ਅਤੇ ਦੇਵਨੇਤ ਨਾਲ ਸਾਡੇ ਵਿੱਚ ਸੱਜਣ ਸਿੰਘ ਨਾਂ ਵਾਲਾ ਇੱਕ ਸਾਥੀ ਵੀ ਸੀ। ਪਰੰਤੂ ਇਸ ਨੂੰ ਇਤਨਾ ਪਤਾ ਨਾ ਲੱਗਿਆ ਕਿ ਉਹ ਸੱਜਣ ਸਿੰਘ ਤਾਂ ਫਾਂਸੀ ਵੀ ਲੱਗ ਚੁੱਕਾ ਹੈ, ਪਰ ਇਸ ਨੂੰ ਇਹ ਵੀ ਭਰਮ ਚਿੰਬੜ ਗਿਆ ਕਿ ਇਹ ਜੋ ਪੁਚੰਗੀ ਸੱਜਣ ਸਿੰਘ ਸਾਡੇ ਨਾਲ ਸੀ ਇਹੋ ਚੱਬੇ ਵਾਲਾ ਸੱਜਣ ਸਿੰਘ ਹੈ। ਅਸੀਂ ਬਥੇਰੇ ਵਾਹਣੇ ਵਾਹੇ ਕਿ ਕਿਵੇਂ ਇਸ ਦੇ ਚਿੱਤ ਵਿੱਚੋਂ ਭਰਮ ਦੂਰ ਹੋਵੇ,
ਪਰੰਤੂ ਜਿਉਂ ਜਿਉਂ ਔਖ ਦੀ ਕੀਤੀ ਸਗੋਂ ਇਸ ਦੀ ਮਰਜ਼ ਵੱਧਦੀ ਹੀ ਗਈ
ਅਤੇ ਖਾਮ ਖਾ ਸਾਰੀ ਪਾਰਟੀ ਨਾਲ ਬੈਰ ਵਿਰੋਧ ਵਿਹਾਜਣ ਲੱਗਾ। ਮਿਸਟਰ ਹਸਬੈਂਡ ਤਾਂ ਅੱਗੇ ਹੀ ਮਾਨ ਨਹੀਂ ਸੀ, ਆਉਂਦੇ ਨੇ ਹੀ ਕੋਠੀਆਂ ਵਿੱਚ ਚੱਕੀਆਂ ਗੜਵਾ ਦਿੱਤੀਆਂ ਅਤੇ ਮੁਸ਼ਕਤਾਂ ਦੇਣ ਲਈ ਮੈਡੀਕਲ ਅਫਸਰ ਤੋਂ ਮੁਲਾਜ਼ੇ ਕਰਵਾ ਕੇ ਸੁਪਰਡੈਂਟ ਪਾਸੋਂ ਸਖ਼ਤ ਮੁਸ਼ਕਤਾਂ ਦੇਣ ਦੇ ਹੁਕਮ ਦਿਵਾਏ। ਪੰਜਾਬ ਜੇਲ੍ਹਾਂ ਵਾਲੇ ਟਿਕਟ ਫੁੱਲੇ ਫੜਾਏ ਅਤੇ ਉਹੀ ਖੁਰਾਕਾਂ ਉਹੀ ਸਜਾਵਾਂ ਤਸੀਹੇ ਦੇਣ 'ਤੇ ਲੱਕ ਬੰਨ੍ਹ ਲਿਆ। ਰਲ ਮਿਲ ਕੇ ਅਤੇ ਜੇਲ੍ਹ ਮਹਿਕਮੇ ਦਾ ਲਾਰਾ ਬੰਨ੍ਹ ਕੇ ਸੁਪਰਡੈਂਟ ਨੂੰ ਸਾਡੇ 'ਤੇ ਚੜ੍ਹਾ ਕੇ ਲਿਆਉਣਾ ਅਤੇ ਸਲਾਮੀ ਕਰਾਉਣ ਦਾ ਹੁਕਰਾ ਦਿਵਾਉਣਾ। ਪਰ ਅਸੀਂ ਕੂਲੇ ਥੋੜ੍ਹੋ ਸੀ ਜੋ ਇਸ ਦੇ ਦਾਬੇ ਤੋਂ ਦੱਬ ਕੇ ਡਰ ਜਾਂਦੇ। ਅਸੀਂ ਸਭ ਮਸ਼ਟ ਹੋ ਰਹੇ। ਐਨ ਦਿਨ ਚੜ੍ਹਦੇ ਹੀ ਬਾਣੀ ਪੜ੍ਹਨ ਦੇ ਮੌਕੇ ਲਾਣੇ ਵਾਲੇ ਨੂੰ ਨਾਲ ਲੈ ਕੇ ਆ ਦੁਆਲੇ ਹੋਵੇ, ਅਸੀਂ ਮੌਜ ਨਾਲ ਭਜਨ ਪਾਠ ਕਰੀ ਜਾਈਏ ਕਰੀਏ। ਨਾ ਉੱਠੀਏ, ਨਾ ਖੜ੍ਹੇ ਹੋਈਏ, ਨਾ ਬੋਲੀਏ, ਨਾ ਜਿਮਕੀਏ। ਜਿਸ ਆਸਣ ਬੈਠੇ ਸੋ ਬੈਠੇ ਰਹੀਏ। ਬੋਲਣ ਬੁਲਾਉਣ ਅਤੇ ਉੱਠਣ ਉਠਾਉਣ ਦੀਆਂ ਟੱਕਰਾਂ ਮਾਰਨ 'ਤੇ ਟੱਕਰਾਂ ਮਾਰ ਮਾਰ ਕੇ ਚਲੇ ਜਾਵਣ। ਉੜ ਕੇ ਇਸ ਨੇ ਇਹ ਅਨਰਥ ਕੀਤਾ ਕਿ ਸਾਡੇ ਗੁਟਕੇ ਖੋਲ੍ਹੇ ਅਤੇ ਨਾਲੇ ਮੁਸ਼ਕਤਾਂ ਦੇ ਢੇਰ ਲਾ ਦਿੱਤੇ। ਗੁਟਕੇ ਖੋਣੇ ਸੀ ਕਿ ਵੀਰ ਰਸ ਜਗਾਉਣੇ ਸੀ ਬਸ। ਜਬੈ ਬਾਣ ਲਾਗਿਓ, ਤਬੈ ਰੋਸ ਜਾਗਿਓ। ਖਾਲਸਾ ਜੀ ਨੇ ਹੋਰ ਵੀ ਗੱਜ ਗੱਜ ਕੇ ਬਾਣੀਆਂ ਪੜ੍ਹਨੀਆਂ ਗਾਵਣੀਆਂ ਆਰੰਭ ਕਰ ਦਿੱਤੀਆਂ। ਉਹਨਾਂ ਸਮਝਿਆ ਕਿ ਗੁਟਕਿਆਂ ਉੱਤੋਂ ਹੀ ਬਾਣੀਆਂ ਪੜ੍ਹਦੇ ਹਨ। ਗੁਟਕੇ ਖੁੱਸ ਜਾਣਗੇ ਤਾਂ ਆਪੇ ਪਾਠ ਬੰਦ ਹੋ ਜਾਣਗੇ ਅਤੇ ਨਾਲੇ ਮੁਸ਼ਕਤਾਂ ਦੇ ਅਹਾਰੇ ਲੱਗਣਗੇ। ਪਰੰਤੂ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਅਨੇਕ ਬਾਣੀਆਂ ਕੰਠ ਹੀ ਉਚਾਰਨ ਹੁੰਦੀਆਂ ਹਨ ਅਤੇ ਇਹ ਸੱਚਾ ਆਹਾਰ ਨਾਮ ਬਾਣੀ ਦਾ ਸਦਾ ਹੀ ਬਣਿਆ ਰਹਿੰਦਾ ਹੈ, ਜਿਸ 'ਤੇ ਕਦੇ ਵੀ ਵਿਹਲ ਨਹੀਂ ਮਿਲਦਾ। ਕੜੇ ਕੰਮਾਂ ਅਤੇ ਮੜੀਆਂ ਮੁਸ਼ਕਤਾਂ ਨੂੰ ਲੱਤ ਮਾਰ ਛੱਡੀ ਅਤੇ ਖਾਲਸਾ ਆਪਣੇ ਅਹਾਰੇ ਹੀ ਜੁਟਿਆ ਰਹੇ। ਉਹਨਾਂ ਸਾਡੇ ਪਾਸੋਂ ਸਾਰਿਆਂ ਨੂੰ ਚੱਕੀ ਪੀਸਣ ਦੀਆਂ ਮੁਸ਼ਕਤਾਂ ਮੈਡੀਕਲ ਆਫਿਸਰ ਪਾਸੋਂ ਪਾਸ ਕਰਵਾ ਦਿੱਤੀਆਂ ਅਤੇ ਮੇਰੇ ਦੁਆਲੇ ਵੀ ਮੈਡੀਕਲ ਆਫਿਸਰ ਨੂੰ ਕਰ ਦਿੱਤਾ ਗਿਆ। ਅਸੀਂ ਭਾਲ ਮਨਸੂ ਨਾਲ ਤਾਂ ਭਾਵੇਂ ਮਾੜੀ ਮੋਟੀ ਹਲਕੀ ਮੁਸ਼ਕਤ ਕਰਨੀ ਮੰਨ ਹੀ ਜਾਂਦੇ, ਪਰੰਤੂ ਨਿਰੀ ਈਰਖਾ ਵਿਰੋਧ ਭਰੇ ਅਯੋਗ ਦਬਾਅ ਹੇਠ ਕਦੋਂ ਆਉਂਦੇ ਸੀ। ਨਾਲੇ ਦਰੋਗੇ ਨੇ ਆਪਣੇ ਮਿਸਟਰ ਹਸਬੈਂਡ ਨਾਲ ਮਿਲ ਕੇ ਇੱਕ ਹੋਰ ਵਾਅਦਾ ਇਹ ਕੀਤਾ ਕਿ ਮੈਨੂੰ ਜੋ ਕੇਲੇ ਅੱਧ ਕੁ ਫਲ ਮਿਲਦੇ ਸਨ ਮੇਰੇ ਉੱਤੇ ਇਹ ਦੂਸ਼ਣ ਲਾ ਕੇ ਬੰਦ ਕਰ ਦਿੱਤੇ ਕਿ ਇਸ ਦੀ ਸਿੱਖਿਆ ਨਾਲ ਮੇਰੇ ਸਾਥੀ ਬਾਣੀਆਂ ਪੜ੍ਹਦੇ ਹਨ ਅਤੇ ਕੰਮ ਕਰਨ ਤੋਂ ਮੁਨਕਰ ਵੀ ਇਸ ਦੀ ਸਿਖਾਵਤ ਨਾਲ ਹੋਏ ਹਨ। ਪਹਿਲੇ ਇਸ ਨੂੰ ਸਿੱਧਾ ਕਰਨਾ ਚਾਹੀਏ। ਮੇਰਾ ਫਲ ਆਹਾਰ ਬੰਦ ਕਰਕੇ ਨਾਲ ਚੱਕੀ ਦੀ ਮੁਸ਼ਕਤ ਦੇਣ ਲਈ ਉਦਮੰਦੇ ਫਿਰਨ। ਮੈਡੀਕਲ ਅਫਸਰ ਨੂੰ ਤੁਰੰਤ ਮੇਰੇ ਵੱਲ ਭੇਜ ਦਿੱਤਾ ਕਿ ਮੁਲਾਜ਼ਾ ਕਰਕੇ ਚੱਕੀ ਦੀ ਸਖ਼ਤ ਮੁਸ਼ਕਤ ਲਿਖਾਵੇ। ਮੈਡੀਕਲ ਅਫਸਰ ਇੱਕ ਬੰਗਾਲੀ ਜੈਂਟਲਮੈਨ ਸੀ। ਉਸ ਆਉਂਦੇ ਹੀ ਪਹਿਲਾਂ ਮੇਰਾ ਹਿਸਟਰੀ ਟਿਕਟ ਪੜਤਾ ਲਿਆ, ਜਿਸ ਉੱਪਰ ਫਲ ਬੰਦ ਕਰਨ ਦਾ ਸੱਜਰਾ ਹੁਕਮ ਚੜ੍ਹਿਆ ਦੇਖ ਕੇ ਹੀ ਉਸ ਨੂੰ ਨਾਗਵਾਰ ਗੁਜ਼ਰਿਆ। ਫਿਰ ਉਸ ਨੇ ਅਵਲ ਤੋਂ ਆਖਰ ਤਾਈਂ ਹਿਸਟਰੀ ਟਿਕਟ ਦੇ ਸਾਰੇ ਆਈਟਮ ਵੇਖੇ, ਖਾਸ ਕਰ ਪਿਛਲੇ ਜੇਲ੍ਹਾਂ ਦੇ ਮੈਡੀਕਲ ਅਫਸਰਾਂ ਦੇ ਮੇਰੇ ਪ੍ਰਥਾਏ ਜੋ ਰੀਮਾਰਕ ਲਿਖੇ ਹੋਏ ਸੀ ਉਹ ਵੀ ਗੌਹ ਕਰਕੇ ਉਸਨੇ ਪੜ੍ਹੇ। ਵਜ਼ਨ ਤੋਲ ਵੀ ਪੜਤਾ ਲਿਆ, ਫਿਰ ਟੂਟੀਆਂ ਲਾ ਕੇ ਸਰੀਰਕ ਹਾਲਤ ਦਾ ਮੁਆਇਨਾ ਕੀਤਾ। ਅਖੀਰੇ ਲਿਖ ਦਿੱਤਾ, ਓਨਲੀ ਟੂ ਗਿਵਨ ਲਾਈਟ ਵਰਕ ਇਫ ਨੈਸੈਸਰੀ, ਜੇ ਲੋੜ ਪਵੇ ਤਾਂ ਹਲਕਾ ਕੰਮ ਹੀ ਦਿੱਤਾ ਜਾਵੇ। ਮੈਂ ਉਸ ਨੂੰ ਆਖਿਆ ਕਿ ਮੈਂ ਇਹ ਕੰਮ ਵੀ ਥੋੜ੍ਹਾ ਬਾਹਲਾ ਤਦੇ ਹੀ ਕਰਾਂਗਾ ਜੇ ਪਹਿਲਾਂ ਮੇਰੀ ਖਾਦ ਖੁਰਾਕ ਮਿਲਣੀ ਫਿਰ ਸ਼ੁਰੂ ਹੋਊ, ਨਹੀਂ ਤਾਂ ਮੈਂ ਕਿਸੇ ਕੰਮ ਨੂੰ ਹੱਥ ਨਹੀਂ ਲਾਉਣਾ। ਮੈਡੀਕਲ ਅਫਸਰ ਨੇ ਕਿਹਾ ਕਿ ਹਾਂ, ਇਹ ਉਜ਼ਰ ਤੁਹਾਡਾ ਮਾਕੂਲ ਹੈ, ਕੋਈ ਵਜ੍ਹਾ ਨਹੀਂ ਜਿਸ ਤੋਂ ਕਿ ਤੁਹਾਡੀ ਲੋੜਵੰਦ ਖੁਰਾਕ ਬੰਦ ਕੀਤੀ ਜਾ ਸਕੇ। ਇਤਨਾ ਕਹਿ ਸੁਣ ਕੇ ਬੰਗਾਲੀ ਜੈਂਟਲਮੈਨ ਹੋਰੀ ਤਾਂ ਚੱਲਦੇ ਲੱਗੇ ਅਤੇ ਖਾਲਸੇ ਦਾ ਮੋਰਚਾ ਲੱਗ ਗਿਆ। ਕੰਮ ਹੜਤਾਲ ਨਾਲੇ ਭੁੱਖ ਹੜਤਾਲ। ਦੂਜੇ ਸਾਰੇ ਸੱਜਣਾਂ ਨੇ ਜਿਨ੍ਹਾਂ ਨੂੰ ਚੱਕੀਆਂ ਦੀਆਂ ਮੁਸ਼ਕਤਾਂ ਮਿਲੀਆਂ ਸਨ ਇੱਕ ਅੱਧੇ ਤੋਂ ਬਿਨਾਂ ਝੱਟ ਕੰਮ ਦੀ ਹੜਤਾਲ ਕਰ ਦਿੱਤੀ, ਪਰ ਸ਼ਕਣ ਛਕਾਉਣ ਦਾ ਤੋਰਾ ਤੋਰੀ ਰੱਖਿਆ। ਮੈਨੂੰ ਤਾਂ ਭੁੱਖ ਹੜਤਾਲ ਮਜਬੂਰਨ ਕਰਨੀ ਪਈ, ਮੱਥ ਕੇ ਨਹੀਂ ਕੀਤੀ, ਹਾਕਮਾਂ ਮੱਲੋ ਮੱਲੀ ਕਰਾਈ। ਫਲ ਆਦਿਕ ਦੇਣੇ ਉਹਨਾਂ ਬੰਦ ਕਰ ਦਿੱਤੇ, ਨੜੀ ਮਾਰ ਅਨੁਮਤੀਆਂ ਦਾ ਪੱਕਿਆ ਖਾਣਾ ਖਾਣਾ ਨਾ ਹੋਇਆ। ਚਾਰ ਪੰਜ ਦਿਨ ਤਾਂ ਮੈਨੂੰ ਕਿਸੇ ਪੁੱਛਿਆ ਹੀ ਨਾ, ਸਗੋਂ ਸਭ ਤੋਂ ਵੱਖ ਕਰ ਦਿੱਤਾ। ਜਦੋਂ ਪੁੱਛਿਆ ਤਾਂ ਪੀਨਲ ਡਾਇਟ ਦੀ ਸਜ਼ਾ ਲਿਖ ਦਿੱਤੀ। ਮੈਡੀਕਲ ਅਫਸਰ ਪਾਸ ਖੜੋਤਾ ਸੀ, ਦੇਖ ਕੇ ਹੱਸ ਪਿਆ ਅਤੇ ਬੋਲਿਆ, ਹੀ ਇਜ਼ ਆਲਰੇਡੀ ਅੰਡਰਗੋਇੰਗ ਪੀਨਲ ਡਾਇਟ, ਇਹ ਤਾਂ ਅੱਗੇ ਹੀ ਸਜ਼ਾ ਵਾਲੀ ਖੁਰਾਕ ਦੀ ਸਜ਼ਾ ਭੁਗਤ ਰਿਹਾ ਹੈ। ਉਸਦੇ ਕਹਿਣ ਤੋਂ ਸ਼ਰਮਿੰਦੇ ਨਹੀਂ ਹੋਏ, ਸਗੋਂ ਸ਼ੋਰਟਲੀ ਪਨਿਸ਼ਮੈਂਟ ਆਫ ਫੋਰ ਏ ਵਰਕ, ਇੱਕ ਹਫ਼ਤੇ ਲਈ ਵੱਖਰੀ ਕੋਠੀ ਬੰਦੀ ਦੀ ਸਜ਼ਾ ਲਿਖ ਗਏ। ਚੁਗਣ ਛੰਡਣ ਛਾਟਣ ਲਈ ਦਾਲ ਦਾ ਢੇਰ ਮੇਰੇ ਪਾਸ ਲਾ ਚਲੇ ਜਾਣ ਅਤੇ ਖਾਣ ਪੀਣ ਲਈ ਕੋਈ ਗੱਲ ਨਾ ਕਰੇ, ਨਾ ਹੀ ਮੈਂ ਕੁਝ ਪਰਵਾਹ ਕਰਾਂ। ਇਹ ਹਫ਼ਤਾ ਵੀ ਭੁੱਖਣ ਭਾਣਿਆਂ ਨੂੰ ਬੀਤ ਗਿਆ ਅਤੇ ਸਜ਼ਾ ਵੀ ਮੁੱਕ ਗਈ। ਚੜ੍ਹਦੇ ਹਫ਼ਤੇ ਨਵੀਂ ਸਜ਼ਾ ਖੜੀ ਹੱਥ ਕੜੀ ਦੀ ਦੇ ਦਿੱਤੀ ਅਤੇ ਉੱਧਰ ਚੱਕੀ ਦੀ ਮੁਸ਼ਕਤ ਤੋਂ ਮੁਨਕਰ ਹੋਏ 9-10 ਤਕੜੇ ਹੱਠੀਏ ਸੱਜਣਾਂ ਨੂੰ ਵੀ ਖੜੀ ਹੱਥ ਕੜੀ ਦੀ ਸਜ਼ਾ ਦੇ ਦਿੱਤੀ। ਇਤਨੀ ਸੋਏ ਸੁਣ ਕੇ ਹਲਕੀ ਮੁਸ਼ਕਤ ਵਾਲੇ ਸਾਰੇ ਸੱਜਣ ਵੀ ਹਲਕੀ ਮੁਸ਼ਕਤ ਕਰਨੋਂ ਇਨਕਾਰੀ ਹੋ ਗਏ। ਉਹਨਾਂ ਨੂੰ ਵੀ ਸਾਡੇ ਨਾਲ ਹੀ ਸ਼ਾਮਿਲ ਕਰ ਲਿਆ ਗਿਆ। ਵਿਰਲੇ ਵਾਂਝੇ ਦੋ ਚਾਰ ਗਿਣਤੀ ਦੇ ਮੂੰਹ ਕੂਲਾਂ ਵਿੱਚੋਂ ਵੀ ਮੰਗਲ ਸਿੰਘ ਬਲਟੋਹੇ ਤੋਂ ਛੁੱਟ ਸਭ ਆਦਮੀ ਮੋਰਚੇ ਵਿੱਚ ਕੁੱਦਣ ਲਈ ਤਿਆਰ ਸਨ, ਥੋੜ੍ਹਾ ਇਸ਼ਾਰਾ ਭਾਲਦੇ ਸਨ। ਜੇਲ੍ਹ ਦੇ ਸੈਂਟਰਲ ਟਾਵਰ ਦੇ ਉਦਾਲੇ, ਜਿਸ ਨੂੰ ਕਿ ਲੋਕ ਗੁੰਮਟੀ ਕਹਿ ਕੇ ਪੁਕਾਰਦੇ ਸਨ, ਗੁਰਬਾਣੀ ਜਾਪ ਤਪ ਦੇ ਜਪੀਆਂ ਤਪੀਆਂ ਹੱਥ ਬੰਦ ਖੜ੍ਹੇ ਖੜੋਤੇ ਸਹਿਜ ਜੁਗਤ ਜਗੀਸ਼ਰਾਂ ਦੀਆਂ ਸਮਾਧ ਸਥਿਤ ਤਾੜੀਆਂ ਲੱਗੀਆਂ ਹੋਈਆਂ ਅਤੇ ਸੁਖਮਣੀ ਸਾਹਿਬ ਅਕਾਲ ਉਸਤਤ ਆਦਿਕ ਅੰਮ੍ਰਿਤ ਬਾਣੀਆਂ ਦੀਆਂ ਅੰਮ੍ਰਿਤੁਨੀਆਂ ਦੀ ਗੁੰਜਾਰ ਗੂੰਜ ਉੱਠੀ। ਭੜਕੇ ਅਤੇ ਭੂਤੇ ਹੋਏ ਜੇਲਰ ਅਤੇ ਸੁਪਰਡੈਂਟ ਦੋਵੇਂ ਲਾਓ ਲਸ਼ਕਰ ਲੈ ਕੇ ਆਏ, ਚੁੱਪ ਕਰਾਉਣ ਲਈ ਲੱਗੇ ਡਾਂਟਣ ਫਾਂਟਣ। ਭਲਾ ਉਹਨਾਂ ਦੀ ਡਾਂਟ ਫਾਂਟ ਨੂੰ ਉੱਥੇ ਕੌਣ ਸੁਣਦਾ ਸੀ? ਖਿੱਚ ਕੇ ਹੁਕਮ ਦਿੱਤਾ ਕਿ ਇਹਨਾਂ ਨੂੰ ਧੁੱਪੇ ਹੱਥਕੜੀ ਲਾ ਕੇ ਖੜ੍ਹੇ ਕਰੋ, ਧੁੱਪੇ ਵੀ ਉਹ ਧੁਨੀਆਂ। ਫਿਰ ਹੁਕਮ ਚਾੜਿਆ ਕਿ ਇਹਨਾਂ ਸਭਨਾਂ ਨੂੰ ਟਾਟ ਵਰਦੀ ਕੱਪੜੇ ਪਹਿਨਾ ਦਿਓ ਅਤੇ ਮੇਰੇ ਵਾਸਤੇ ਹੁਕਮ ਦਿੱਤਾ ਕਿ ਇਸ ਨੂੰ ਇਹਨਾਂ ਵਿੱਚੋਂ ਕੱਢ ਕੇ ਅਲੱਗ ਲੈ ਜਾ ਕੇ ਖੜ੍ਹਾ ਕਰੋ, ਜਿੱਥੇ ਇਹਨਾਂ ਦੀ ਗੁੰਜਾਰ ਇਸ ਨੂੰ ਸੁਣਾਈ ਨਾ ਦੇ ਸਕੇ। ਮੈਨੂੰ ਖੜ੍ਹੀ ਹੱਥਕੜੀ ਲਾਉਣ ਸਮੇਂ ਚੱਕਰ ਦੇ ਬੁਰਜ ਉਦਾਲੇ ਲੈ ਗਏ, ਕਿਉਂਕਿ ਉਹਨਾਂ ਨੂੰ ਇਹ ਖਿਆਲ ਸੀ ਕਿ ਇਸ ਦੇ ਇਸ਼ਾਰੇ ਅਥਵਾ ਇਸ ਦੇ ਪ੍ਰਭਾਵ ਹਲ ਸ਼ੇਰੀ ਨਾਲ ਹੀ ਬਾਣੀ ਦਾ ਉਚਾਰਨ ਗੱਜ ਵੱਜ ਕੇ ਕੀਤਾ ਕਰਾਇਆ ਜਾ ਰਿਹਾ ਹੈ, ਸ਼ਾਇਦ ਇਸ ਦੇ ਅਲੱਗ ਕੀਤੇ ਜਾਣ ਨਾਲ ਚੁੱਪਚਾਪ ਹੋ ਜਾਏਗੀ। ਚੁੱਪਚਾਪ ਤਾਂ ਕੀ ਹੋਣੀ ਸੀ, ਸਗੋਂ ਖਿਨ ਖਿਨ ਪਿੱਛੋਂ ਜੈਕਾਰੇ ਗੱਜਣ ਲੱਗ ਪਏ, ਬਾਕੀ ਰਹਿੰਦੇ ਚਾਰ ਪੰਜ ਮੂੰਹ ਕੁਲੀਏ ਵੀ ਵਿਗੜ ਬੈਠੇ
ਅਤੇ ਸਾਰੇ ਜੇਲ੍ਹ ਵਿੱਚ ਹਿਲਜੁਲ ਮੱਚ ਗਈ।
ਸਾਰੇ ਕੈਦੀਆਂ ਦੇ ਵਿਗੜ ਬੈਠਣ ਦਾ ਤੌਖਲਾ ਵਿਆਪ ਗਿਆ, ਸਭ ਕੰਮ ਕਾਰ ਛੱਡ ਬੈਠੇ। ਇਹ ਹਾਲਤ ਦੇਖ ਕੇ ਪਏ ਪਿੱਸੂ ਜੇਲ੍ਹ ਵਾਲਿਆਂ ਨੂੰ ਤੁਰੰਤ ਸਮਝੌਤਾ ਕਰਨ ਲਈ ਨਿਕਲੇ ਅਤੇ ਮੇਰੇ ਪਾਸ ਆ ਕੇ ਮੇਰੀਆਂ ਹੱਥਕੜੀਆਂ ਲਹਾ ਮੇਰੀਆਂ ਟਾਟ ਵਰਦੀਆਂ ਉਤਾਰਨ ਲੱਗੇ, ਭਾਂਤ ਭਾਂਤ ਦੀਆਂ ਨਿਉਣੀਆਂ ਛਿਉਣੀਆਂ ਕਰਨ। ਆਖਰੇ ਕਰਾਰ ਪਾਇਆ ਕਿ ਸਖ਼ਤ ਮੁਸ਼ਕਤ ਕਿਸੇ ਨੂੰ ਵੀ ਨਹੀਂ ਦਿੱਤੀ ਜਾਵੇਗੀ ਅਤੇ ਨਾ ਹੀ ਹਲਕੀ ਮੁਸ਼ਕਤ ਕੋਈ ਬਾਂਹ ਬੰਨ੍ਹੀ ਜਾਵੇਗੀ, ਕਿਸੇ ਨੂੰ ਮਜਬੂਰ ਨਹੀਂ ਕੀਤਾ ਜਾਵੇਗਾ। ਆਪਣੀ ਖੁਸ਼ੀ ਅਨੁਸਾਰ ਥੋੜ੍ਹੀ ਬਹੁਤ ਕਣਕ ਛੋਲੇ ਜਾਂ ਦਾਲ ਵਿੱਚੋਂ ਵੰਡ ਚੁਣੋ ਅਤੇ ਭੁੱਖ ਹੜਤਾਲ ਛੱਡ ਦੇਵੋ। ਬਾਣੀਆਂ ਦੇ ਪਾਠ ਜਿਵੇਂ ਚਾਹੋ ਸੋ ਕਰੋ, ਗੁਟਕੇ ਵੀ ਵਾਪਸ ਕਰ ਦਿੱਤੇ ਜਾਣਗੇ। ਮੈਂ ਕਹਾਂ ਕਿ ਸਾਡੇ ਨਾਲ ਪਹਿਲਾਂ ਅੱਛਾ ਸਲੂਕ ਕਰਕੇ ਦਿਖਾਓ ਅਤੇ ਗੁਟਕੇ ਸਾਨੂੰ ਦੇ ਦਿਓ, ਫਿਰ ਅਸੀਂ ਤੁਹਾਡੀ ਕੋਈ ਗੱਲ ਮੰਨਾਂਗੇ। ਮੁੱਕਦੀ ਗੱਲ ਇਹ ਕਿ ਸਾਰਿਆਂ ਦੀਆਂ ਹੱਥਕੜੀਆਂ ਖੁਲ੍ਹਾ ਦਿੱਤੀਆਂ ਗਈਆਂ ਅਤੇ ਗੁਟਕੇ ਵਾਪਸ ਕਰ ਦਿੱਤੇ ਗਏ ਅਤੇ ਪਾਠ ਕਰਨ ਦੀਆਂ ਰੁਕਾਵਟਾਂ ਦੂਰ ਹੋ ਗਈਆਂ ਅਤੇ ਜਬਰੀ ਕੰਮ ਕਰਾਉਣ ਦੀਆਂ ਸਾਰੀਆਂ ਤੱਦੀਆਂ ਅਤੇ ਪਾਬੰਦੀਆਂ ਹਟਾ ਲਈਆਂ ਗਈਆਂ। ਪਰ ਫਿਰ ਵੀ ਸਾਡੇ ਸਾਥੀ ਉਹਨਾਂ 'ਤੇ ਭਤੀਜਣ ਨਾ ਅਤੇ ਕਹਿਣ ਕਿ ਭਾਈ ਰਣਧੀਰ ਸਿੰਘ ਨੂੰ ਸਾਡੇ ਸਾਹਮਣੇ ਲਿਆਓ ਅਤੇ ਸਾਡੇ ਨਾਲ ਲਿਆ ਕੇ ਉਸੇ ਬਲਾਕ ਵਿੱਚ ਨਿਵਾਸ ਦੇਵੋ, ਉਹ ਜਿਵੇਂ ਆਕਸਨ ਉਵੇਂ ਅਸੀਂ ਮੰਨਾਂਗੇ, ਤੁਹਾਡੇ ਕਹੇ 'ਤੇ ਨਹੀਂ ਮੰਨਦੇ। ਹਾਰੀ ਦਾ ਨਿਆਂ ਉਹਨਾਂ ਨੂੰ ਇਹ ਵੀ ਮੰਨਣਾ ਪਿਆ। ਮੇਰੇ ਆਖਣ ਵੇਖਣ ਪਰ ਸਾਰੇ ਮੰਨ ਗਏ, ਅੰਤ ਸਭ ਸ਼ਾਂਤੀ ਹੋ ਗਈ। ਆਪਣਾ ਕੰਮ ਤਾਂ ਕੱਢ ਲਿਆ, ਪਰ ਦਰੋਗੇ ਅਤੇ ਸੁਪਰਡੈਂਟ ਨੇ ਇਸ ਗੱਲ ਦੀ ਬੜੀ ਖੁਣਸ ਖਾਧੀ ਕਿ ਦੇਖੋ ਸਾਡੀਆਂ ਮਿੰਨਤਾਂ ਕੀਤੇ ਮੰਨੇ ਨਹੀਂ। ਰਣਧੀਰ ਸਿੰਘ ਦੇ ਇਸ਼ਾਰੇ ਮਾਤਰ ਨਾਲ ਹੀ ਰਾਜ਼ੀ ਹੋ ਗਏ। ਆਈ ਜੀ ਪਾਸ ਰਿਪੋਰਟ ਕਰ ਦਿੱਤੀ ਕਿ ਰਣਧੀਰ ਸਿੰਘ ਇਹਨਾਂ ਸਾਰਿਆਂ ਦਾ ਰਿੰਗ ਲੀਡਰ ਹੈ ਅਤੇ ਇਸ ਦੇ ਇਸ਼ਾਰੇ ਅਨੁਸਾਰ ਚੱਲਦੇ ਹਨ, ਜੋ ਫਸਾਦ ਹੈ ਇਸੇ ਦਾ ਪਾਇਆ ਹੋਇਆ ਹੈ। ਇੱਧਰ ਮੇਰੇ ਨਾਲ ਫਿਰ ਸਖ਼ਤੀ ਸ਼ੁਰੂ ਕਰ ਦਿੱਤੀ, ਮੇਰੇ ਕੜਾਕੇ ਤੋੜਨ ਦਾ ਕੋਈ ਪ੍ਰਬੰਧ ਨਾ ਕੀਤਾ। ਇੱਕ ਰਾਤ ਤਾਂ ਮੈਨੂੰ ਉਸੇ ਬਲਾਕ ਵਿੱਚ ਹੀ ਹੋਰ ਭੁੱਖਣ ਭਾਣੇ ਰਹਿਣ ਦਿੱਤਾ। ਸਾਰੇ ਸੱਜਣ ਮੈਨੂੰ ਪੁੱਛ ਪੁੱਛ ਭੇਜਣ ਕਿ ਕੜਾਕਾ ਟੁੱਟਾ ਕਿ ਨਹੀਂ। ਮੈਂ ਉਹਨਾਂ ਨੂੰ ਕੋਈ ਸਿੱਧਾ ਪੱਧਰਾ ਉੱਤਰ ਨਾ ਦੇਵਾਂ, ਸਗੋਂ ਟਾਲੀ ਜਾਵਾਂ ਕਿ ਮਤੇ ਫਿਰ ਭੁੱਖ ਹੜਤਾਲ ਨਾ ਕਰ ਦੇਣ। ਰਾਤ ਬਤੀਤ ਹੋਈ ਅਤੇ ਦੂਜੇ ਦਿਨ ਸੂਰਜ ਚੜ੍ਹਦੇ ਹੀ ਜਰਵਾਣੇ ਮੇਰੇ ਉੱਤੇ ਚੜ੍ਹ ਕੇ ਆਏ ਅਤੇ ਸਾਰੇ ਕੀਤੇ ਕੌਲ ਕਰਾਰ ਖੂਹ ਵਿੱਚ ਸੁੱਟ ਦਿੱਤੇ, ਸਗੋਂ ਉਲਟੀਆਂ ਧਮਕੀਆਂ ਦੇਣ ਲੱਗੇ ਕਿ ਜੇਲ੍ਹ ਦਾ ਬਣਿਆ ਹੋਇਆ ਅਤੇ ਆਮ ਨੜੀ ਮਾਰ ਹਿੰਦੂਆਂ ਦੇ ਹੱਥਾਂ ਦਾ ਖਾਣਾ ਖਾਣਾ ਪਵੇਗਾ ਅਤੇ ਹੋਰ ਅਲੈਦਾ ਇੰਤਜ਼ਾਮ ਕੁਛ ਨਹੀਂ ਹੋ ਸਕਦਾ ਅਤੇ ਨਾ ਹੀ ਫਲ ਫਰੂਟ ਮਿਲੇਗਾ। ਇਨਕਾਰੀ ਕਰੋਗੇ ਤਾਂ ਫੋਰਸ ਫੀਡਿੰਗ ਜ਼ਬਰਦਸਤੀ ਖਾਣਾ ਖਵਾਇਆ ਜਾਵੇਗਾ ਅਤੇ ਧਰਮ ਧੱਕਾ ਕੀਤਾ ਜਾਵੇਗਾ। ਦਾਸ ਨੂੰ ਹਰ ਪ੍ਰਕਾਰ ਅਚਲ ਅਤੇ ਦ੍ਰਿੜ ਦੇਖ ਕੇ ਮਿਸਟਰ ਹਸਬੈਂਡ ਹੋਰਾਂ ਹੁਕਮ ਦਿੱਤਾ ਕਿ ਇਸ ਨੂੰ ਇਸੇ ਵੇਲੇ ਫੋਰਸ ਫੀਡ ਕਰਨ ਲਈ ਹਸਪਤਾਲ ਲੈ ਜਾਓ ਅਤੇ ਮੈਡੀਕਲ ਅਫਸਰ ਦੇ ਨਾਂ ਫੋਰਸ ਫੀਡ ਕਰਨ ਦਾ ਸਖ਼ਤ ਤੱਦੀ ਵਾਲਾ ਹੁਕਮ ਚਾੜ ਦਿੱਤਾ। ਸੋ ਮੈਨੂੰ ਉਸੇ ਵੇਲੇ ਕੋਠੀਆਂ ਕੱਢ ਕੇ ਅਤੇ ਸਾਰੇ ਨਿਕਟ ਕੋਠੀਆਂ ਵਿੱਚ ਵੱਸਦੇ ਵੀਰਾਂ ਨਾਲੋਂ ਵਿਛੋੜ ਕੇ ਹਸਪਤਾਲ ਵੱਲ ਲੈ ਤੁਰੇ। ਦਾਸ ਨੇ ਵੀਰ ਵਿਛੋੜੇ ਵਾਲੀ ਫਤਿਹ ਗਜਾ ਕੇ ਗਾਵਿਆ, ਨਦੀਆਂ ਵਾਹ ਵਛੁੰਨੀਆਂ ਮੇਲਾ ਸੰਜੋਗੀ ਰਾਮ, ਨਾਲੇ ਤੁਰੇ ਜਾਂਦੇ ਨੇ ਤਰਦੀਆਂ ਤਰਦੀਆਂ ਗੱਲਾਂ ਦੱਸ ਦਿੱਤੀਆਂ ਕਿ ਧਰਮ ਧੱਕਾ ਕਰਨ ਲੱਗੇ ਹਨ, ਧਰਮ ਰਹਿ ਗਿਆ ਤਾਂ ਮੇਲੇ ਹੋ ਜਾਣਗੇ, ਨਹੀਂ ਤਾਂ ਗੁਰਪੁਰੀ ਨੂੰ ਪੁਧਾਰਨ ਦੀਆਂ ਡੌਲਾਂ ਹਨ। ਇਹ ਸੁਣ ਕੇ ਭਰਾਵਾਂ ਦੀਆਂ ਭੁੱਬਾਂ ਨਿਕਲ ਗਈਆਂ। ਇੱਕ ਆਣ ਵਿੱਚ ਹੀ ਇਹ ਖਬਰ ਸਾਰੇ ਜੇਲ੍ਹ ਵਿੱਚ ਫੈਲ ਗਈ ਅਤੇ ਮੈਨੂੰ ਹਸਪਤਾਲ ਲੈ ਗਏ। ਅਗਾਹਾਂ ਹਸਪਤਾਲ ਵਿੱਚ ਇੱਕ ਲਵਾਂਝੇ ਮੇਰੇ ਲਈ ਇੱਕ ਖਾਸ ਕਮਰਾ ਰਿਜ਼ਰਵ ਰੱਖਿਆ ਸੀ ਜਿੱਥੇ ਕਿ ਜ਼ੁਲਮ ਦਾ ਨਜ਼ਾਰਾ ਕੋਈ ਹੋਰ ਕੈਦੀ ਨਾ ਦੇਖ ਸਕੇ। ਪਰੰਤੂ ਉਹ ਕਮਰਾ ਐਸਾ ਅਟੰਕ ਅਤੇ ਹਵਾਦਾਰ ਅਤੇ ਇਕਾਂਤ ਕੁੰਟੀ ਹੈ ਸੀ ਕਿ ਉੱਥੇ ਖਾਮ ਖਾ ਬਿਰਤੀ ਖਿੜਦੀ ਸੀ। ਕਮਰੇ ਦੇ ਚਾਰ ਚੁਫੇਰੇ ਉੱਚੇ ਉੱਚੇ ਲੰਮੇ ਸਰਬ ਲੋਹੀਏ ਸਿੱਖਾਂ ਵਾਲੇ ਜੰਗਲੇ, ਇੱਕ ਇੱਕ ਪਾਸੇ ਕਈ ਕਈ ਦਰਵਾਜ਼ੇ ਅਤੇ ਕਈ ਝਰੋਖੇ, ਅਤੇ ਅੱਗੋਂ ਪਿੱਛੋਂ ਚਾਰ ਚੁਫੇਰੇ ਖੁੱਲ੍ਹੇ ਬਰਾਮਦੇ ਉੱਚੀਆਂ ਛੱਤਾਂ ਵਾਲੇ ਜੋ ਆਕਾਸ਼ ਨਜ਼ਾਰਾ ਖੁੱਲ੍ਹਮ ਖੁੱਲ੍ਹਾ ਅੱਖੀਆਂ ਗੋਚਰੇ ਕਰਾਉਂਦੇ ਸਨ ਅਤੇ ਖੁੱਲ੍ਹੀਆਂ ਪੌਣਾਂ ਦੇ ਝੋਕੇ ਅੰਦਰ ਆਉਂਦੇ ਸਨ। ਵਿਚਕਾਰ ਸੀਮਿੰਟ ਦਾ ਸਾਫ਼ ਸੁਥਰਾ ਫਰਸ਼ ਖੁੱਲ੍ਹੇ ਜਲ ਨਾਲ ਧੋਤਾ ਹੋਇਆ ਸੀ। ਕਮਰਾ ਕਾਹਦਾ ਸੀ, ਕੋਈ ਬਾਦਸ਼ਾਹੀ ਬਾਰਾਂਦਰੀ ਸੀ। ਵਿੱਚ ਫਕੀਰਾਂ ਦੇ ਆਸਣ ਲੱਗ ਗਏ, ਭੂਮ ਆਸਣੀ ਫਕੀਰਾਂ ਦੀ ਬਹਿੰਦੇ ਸਾਰੀ ਨਿਸ਼ਿਸ਼ਟ ਜੰਮ ਗਈ। ਸਨਮੁੱਖ ਗੁਲਾਬ ਦੇ ਖਿੜੇ ਹੋਏ ਫੁੱਲਾਂ ਦੇ ਪੰਨ ਤੋਂ ਪੰਨ ਗਮਲੇ, ਸਜੀ ਫੁੱਲਵਾੜੀ ਪੂਰੇ ਜੋਬਨ 'ਤੇ ਬਹਾਰ ਦਿਖਾ ਰਹੀ ਸੀ। ਉੱਪਰੋਂ ਨਿੰਮੀ ਨਿੰਮੀ ਬਰਖਾ ਦੀ ਫੁਹਾਰ ਪੈਣ ਲੱਗੀ। ਇੱਕਦਮ ਖੱਟ ਚੱਕਰ ਭੇਦੇ ਗਏ ਅਤੇ ਇੱਕ ਟੁੱਕਦਮ ਕਰਾਰੀ ਅਭਿਆਸੀ ਜਨ ਦੀ ਸੁਰਤੀ ਤੜੱਕ ਕਰਕੇ ਉੱਚ ਮੰਡਲੀ ਜਾ ਖੇਡੀ। ਉੱਪਰੋਂ ਬਿਰਹੋਂ ਦੇ ਘਾਣ ਅਤੇ ਪ੍ਰੇਮ ਦੇ ਚਾਬਕ ਲੱਗੇ ਹੋਏ, ਲੱਗੀਆਂ ਡੋਰੀਆਂ ਨੂੰ ਕੌਣ ਹੋੜੇ। ਕੀਰਤਨ ਕਾਂਗਾਂ ਉੱਠੀਆਂ ਅਤੇ ਇਲਾਹੀ ਨਾਦ ਦੀਆਂ ਸਾਂਗਾਂ ਵਿੱਚ ਅੰਮ੍ਰਿਤਸਰ ਤਰਾਨਿਆਂ ਪਰੋਤਾ ਇਹ ਸ਼ਬਦ ਗੂੰਜ ਉੱਠਿਆ, ਨੱਟ ਮਹੱਲਾ ਪੰਜਵਾਂ, ਚਰਨ ਕਮਲ ਸੰਗ ਲਾਗੀ ਡੋਰੀ, ਸੁੱਖ ਸਾਗਰ ਕਰ ਪਰਮਗਤ ਮੋਰੀ, ਰਹਾਉ ਅੰਚਲਾ ਗਹਾਇਓ ਜਨ ਆਪਣੇ ਕਹੋ, ਮਨ ਬਿਦੋ ਪ੍ਰੇਮ ਕੀ ਖੋਰੀ, ਜਸ ਗਾਵਤ ਭਗਤ ਰਸ ਉਪਜਿਓ, ਮਾਇਆ ਕੀ ਜਾਲੀ ਤੋਰੀ, ਪੂਰਨ ਪੂਰ ਰਹੇ ਕਿਰਪਾ ਨਿਧ, ਆਨ ਨ ਪੇਖੋਂ ਹੋਰੀ, ਨਾਨਕ ਮੇਲ ਲਿਓ ਦਾ ਸਪਨਾ, ਪ੍ਰੀਤ ਨ ਕਭੂੰ ਥੋਰੀ। ਜੇਲ੍ਹ ਹਸਪਤਾਲ ਕਰਮਚਾਰੀਆਂ ਦੀਆਂ ਕਮਰੇ ਅੱਗੇ ਝੁਰਮਟਾਂ ਲੱਗ ਗਈਆਂ। ਪਹਿਰਿਆਂ ਵਾਲੇ ਸਿਪਾਹੀ ਜਮਾਂਦਾਰ ਪਹਿਰੇ ਸੁੰਨੇ ਛੱਡ ਛੱਡ ਆਵਣ, ਦੂਰ ਦੂਰ ਖਬਰਾਂ ਜਾ ਹੋਈਆਂ। ਦਫ਼ਤਰੀਆਂ ਨੇ ਦਫ਼ਤਰ ਬੰਦ ਕਰ ਦਿੱਤੇ।
ਸਭ ਕੀਰਤਨ ਕਾਂਗ ਵਾਂਗ ਦੇ ਖਿੱਚੇ ਕੰਡੇ ਮਿਰਗ ਵਾਂਗੂ ਧਾਈ ਕਰੀ ਚੱਲੇ ਆਵਣ।
ਬਾਹਰ ਬੰਗਲੇ ਵਿੱਚ ਮਿਸਟਰ ਹਸਬੈਂਡ ਹੋਰਾਂ ਨੂੰ ਵੀ ਤੱਲੋ ਮੱਛੀ ਜਾ ਲੱਗੀ। ਕੰਨੀ ਬਲੇਲ ਪੈਰ ਸਾਰ ਉਹ ਵੀ ਆਪਣੇ ਲਾਉ ਲਸ਼ਕਰ ਨੂੰ ਨਾਲ ਲੈ ਕੇ ਭੰਨਾ। ਪਰੰਤੂ ਉਸਦੇ ਆਉਂਦੇ ਨੂੰ ਸ਼ਬਦ ਤਰੰਗ ਕਾਂਗਾਂ ਠੱਲ ਚੁੱਕੀਆਂ ਸਨ ਅਤੇ ਅੰਤਰ ਮਸ਼ਟ ਰਸ ਮਗਨ ਬੈਠੇ ਲਿਵਤਾਰ ਜੁੜ ਚੁੱਕੀ ਸੀ। ਅਚਲ ਅਡੋਲ ਆਸਣੀ ਮਸ਼ਟ ਰਸ ਮਗਨ ਬੈਠੇ ਲੈਵ ਜੋੜੀਆਂ ਨੂੰ ਕੌਣ ਜਗਾਵੇ। ਕੁਝ ਕਾਲ ਹੱਕੇ ਬੱਕੇ ਹੋ ਕੇ ਸਾਰੇ ਦੇ ਸਾਰੇ ਬੁੱਤ ਬਣ ਬਾਹਰ ਦੇ ਬਾਹਰ ਹੀ ਖੜੋਤੇ ਰਹਿ ਗਏ। ਕਿਸੇ ਦੀ ਹਿੰਮਤ ਨਾ ਪਵੇ ਹਿਲਾਉਣ ਜਲਾਉਣ ਦੀ ਅਤੇ ਬੁਲਾਉਣ ਦੀ। ਪੌਣਾ ਘੰਟਾ ਬਤੀਤ ਗਿਆ। ਓਲਡ ਚੀਫ ਹੈੱਡ ਵਾਰਡਰ ਨੂੰ ਜੋ ਕਿ ਸਿੱਖ ਸੀ ਹੁਕਮ ਹੋਇਆ ਕਿ ਤਾਲਾ ਖੁੱਲ੍ਹ ਕੇ ਅੰਦਰ ਜਾਵੇ ਅਤੇ ਹਲਾਵੇ ਚਲਾਵੇ ਬੁਲਾਵੇ। ਉਹ ਵਿਚਾਰਾ ਠਠੰਬਰਿਆ ਹੋਇਆ ਪਰ ਹੁਕਮਾਂ ਦਾ ਬੱਧਾ, ਮਲਕੜੇ ਜਿਹੇ ਕੁੰਗੜਿਆ ਹੋਇਆ ਮੇਰੇ ਕੋਲ ਆਇਆ। ਇੱਕ ਹੱਥ ਨਾਲ ਮੇਰਾ ਮੋਢਾ ਹਿਲਾਇਆ, ਦੂਜਾ ਹੱਥ ਉਸ ਮੇਰੇ ਖੁਰੜਿਆਂ 'ਤੇ ਟਿਕਾਇਆ। ਸੁਰਤੀ ਉਖੜੀ ਤਾਂ ਖੁਰੜੇ ਸੰਕੋਚੇ ਗਏ ਅਤੇ ਉਹ ਬੋਲਿਆ, ਭਾਈ ਸਾਹਿਬ ਜੀ, ਕੋਈ ਪੌਣੇ ਘੰਟੇ 'ਤੇ ਸੁਪਰਡੈਂਟ ਸਾਹਿਬ ਅਤੇ ਸਾਰੇ ਜੇਲ੍ਹ ਅਫਸਰ ਆਪ ਦੇ ਸਿਰਾਣੇ ਬਾਹਰ ਬਾਰ ਕਮਰੇ ਤੋਂ ਖੜੋਤੇ ਹੋਏ ਹਨ ਅਤੇ ਆਪ ਦੇ ਨਾਲ ਕੁਛ ਗੱਲਬਾਤ ਕਰਨਾ ਚਾਹੁੰਦੇ ਹਨ। ਮੈਂ ਆਖਿਆ, ਇਸ ਵੇਲੇ ਵਿਹਲ ਨਹੀਂ। ਮਿਸਟਰ ਹਸਬੈਂਡ ਕੜਕੇ ਬੋਲਿਆ, ਹੋਰ ਤਾਂ ਹੋਰ ਰਹੀ ਪਰ ਤੁਮ ਖੜੇ ਕਿਉਂ ਨਹੀਂ ਹੋਏ। ਮੈਂ, ਹੁਕਮ ਖਸਮ ਦਾ, ਖੇਡ ਖਸਮ ਦੀ। ਮਿਸਟਰ ਹਸਬੈਂਡ, ਕੌਣ ਸਾ ਖਸਮ? ਮੈਂ, ਸੱਚਾ ਖਸਮ, ਦਾ ਟਰੂ ਹਸਬੈਂਡ। ਤੂੰ ਤਾਂ ਕੂੜ ਦਾ ਹੀ ਹਸਬੈਂਡ ਨਾ ਉਤਰਾ ਹੀ ਫਿਰਦਾ ਹੈ। ਮੇਰਾ ਸੱਚਾ ਖਸਮ ਸਦੀਵ ਕਾਲ ਹੀ ਸਿਰ 'ਤੇ ਖੜਾ ਦਿਖਾਈ ਦਿੰਦਾ ਹੈ। ਕੂੜ ਦੇ ਹਸਬੈਂਡ ਦੀ ਇੱਥੇ ਕੀ ਪਰਵਾਹ ਹੈ? ਅਤੇ ਥੋ ਸੁਰਤ ਰਹਿੰਦੀ ਹੈ ਜਿੱਥੇ ਸੱਚਾ ਹਸਬੈਂਡ ਸਿਰ 'ਤੇ ਖੜੋਤਾ ਹੋਵੇ। ਮਿਸਟਰ ਹਸਬੈਂਡ, ਤੁਮ ਤੋ ਕਹਿਤੇ ਹੋ ਬਾਤ ਕਰਨੇ ਕੀ ਫੁਸਰਤ ਨਹੀਂ ਹੈ, ਸੋ ਹਮੇ ਬਤਾਓ ਕਿ ਕੌਣ ਸੇ ਕੰਮ ਮੇਂ ਮਸ਼ਗੂਲ ਹੋ। ਮੈਂ ਉਹ ਤੁਹਾਡੇ ਦਿਸਣ ਦੱਸਣ ਗੋਚਰਾ ਨਹੀਂ। ਮਿਸਟਰ ਹਸਬੈਂਡ, ਤੁਮਨੇ ਇਤਨਾ ਉੱਚਾ ਗਾਣਾ ਕਿਉਂ ਗਾਇਆ? ਮੈਂ, ਮੇਰੇ ਬਸ ਨਹੀਂ ਰਿਹਾ, ਕੋਈ ਮੱਥ ਕੇ ਨਹੀਂ ਗਾਇਆ। ਮਿਸਟਰ ਹਸਬੈਂਡ, ਅਬ ਤੁਮ ਕਿਆ ਮੰਗਤੇ ਹੋ? ਤੁਹਾਰੇ ਸਾਥ ਕੈਸਾ ਸਲੂਕ ਕੀਆ ਜਾਏ? ਮੈਂ, ਜੈਸਾ ਤੁਮ ਚਾਹੋ ਕਰੋ, ਪਰ ਮੈਨੂੰ ਇਸ ਵੇਲੇ ਨਾ ਬੁਲਾਓ ਅਤੇ ਆਪਣੇ ਆਨੰਦ ਵਿੱਚ ਬੈਠਣ ਦਿਓ। ਮਿਸਟਰ ਹਸਬੈਂਡ, ਚੀਫ ਹੈੱਡ ਵਾਰਡਨ, ਇਸ ਕੋ ਜਬਰਨ ਖੜੇ ਕਰੋ। ਚੀਫ ਹੈੱਡ ਵਾਰਡਨ ਸਾਹਿਬ, ਮੇਰੇ ਵਿੱਚ ਹਿੰਮਤ ਨਹੀਂ, ਮੈਨੂੰ ਮਾਫ਼ ਕਰੋ। ਮੈਂ ਮਲਕੜੇ ਜੇ ਮੋਢਾ ਹੀ ਹਿਲਾਇਆ ਹੈ, ਮੇਰਾ ਸਾਰਾ ਹੱਥ ਸਣੇ ਬਾਂਹ ਦੇ ਝੂਠਾ ਹੋਇਆ ਪਿਆ ਹੈ। ਮਿਸਟਰ ਹਸਬੈਂਡ, ਹੁਕਮ ਨਹੀਂ ਮੰਨੋਗੇ? ਚੀਫ ਹੈੱਡ ਵਾਰਡਨ, ਅਸਤੀਫਾ ਦੇਣਾ ਮਨਜ਼ੂਰ ਹੈ। ਮਿਸਟਰ ਹਸਬੈਂਡ, ਹਾਂ ਮੌਕੂਫ਼ ਕਰੇਗਾ। ਚੀਫ ਹੈੱਡ ਵਾਰਡਨ, ਤੁਸੀਂ ਖੁਦ ਅੱਗੇ ਵੱਧ ਕੇ ਵੇਖ ਲਵੋ ਜਾਂ ਕਿਸੇ ਹੋਰ ਅਫਸਰ ਨੂੰ ਹੁਕਮ ਦਿਓ। ਇਸ ਪਰ ਮਿਸਟਰ ਹਸਬੈਂਡ ਇੱਕ ਦੋ ਕਦਮ ਖੁਦ ਅੱਗੇ ਵਧਿਆ, ਪਰ ਫਿਰ ਉਸਦੇ ਚਿੱਤ 'ਚ ਖਬਰ ਨਹੀਂ ਕੀ ਆਈ ਕਿ ਪਿਛਲੇ ਪੈਰੀ ਮੁੜ ਗਿਆ ਅਤੇ ਤਾਲਾ ਦੇਣ ਦਾ ਹੁਕਮ ਦੇ ਕੇ ਤਕੜਾਈ ਕਰਕੇ ਵਾਪਸ ਚਲਾ ਗਿਆ। ਮੈਂ ਜਾਤਾ ਬੈਂਤਾ ਲਾਉਣ ਦਾ ਹੁਕਮ ਦੇਵੇਗਾ। ਪਰੰਤੂ ਉਹਦੇ ਅੰਦਰ ਹੋਰ ਹੀ ਭਾਣਾ ਵਰਤ ਗਿਆ। ਉਹ ਖਬਰ ਨਹੀਂ ਕਿਸ ਗੱਲੋਂ ਭੈਭੀਤ ਹੋਇਆ। ਉਸਨੇ ਚੀਫ ਹੈੱਡ ਵਾਰਡਨ ਨੂੰ ਵੀ ਕੁਝ ਨਹੀਂ ਕਿਹਾ, ਨਾ ਹੀ ਮੇਰੇ ਉੱਤੇ ਕੋਈ ਹੋਰ ਗੁਪਤ ਦ੍ਰਿਸ਼ਟੀ ਕੀਤੀ। ਪਰੰਤੂ ਫੋਰਸ ਫੀਡ ਵਾਲਾ ਹੁਕਮ ਉਸਨੇ ਉਵੇਂ ਜਿਵੇਂ ਬਰਕਰਾਰ ਰੱਖਿਆ। ਸੁਪਰਡੈਂਟ ਦੇ ਚਲੇ ਜਾਣ ਪਿੱਛੋਂ ਮੈਡੀਕਲ ਅਫਸਰ ਅਤੇ ਉਸ ਦਾ ਅਸਿਸਟੈਂਟ ਇੱਕ ਮਰਹੱਟਾ ਜੈਂਟਲਮੈਨ ਜੋ ਇੰਚਾਰਜ ਹਸਪੀਟਲ ਹੈ ਸੀ, ਦੋਨੋਂ ਮੇਰੇ ਪਾਸ ਆਏ, ਪਰ ਕਮਾਲ ਤਜ਼ੀਮ ਤਕੱਲਫ ਨਾਲ ਪੇਸ਼ ਆਏ। ਦੋਨੋਂ ਆਦਮ ਨਾਲ ਟੋਪੀਆਂ ਉਤਾਰੀ ਖੜੋਤੇ। ਟੋਪੀਆਂ ਦੋਹਾਂ ਦੀਆਂ ਅੰਗਰੇਜ਼ੀ ਸਨ। ਸਾਨੂੰ ਆਖਣ ਲੱਗੇ, ਸਾਡੇ ਲਈ ਕੋਈ ਖਿਦਮਤ? ਮੈਂ ਆਖਿਆ, ਪਹਿਲਾਂ ਆਪਣੇ ਹਸਬੈਂਡ ਦਾ ਹੁਕਮ ਜਾ ਲਿਆਵੋ। ਦੋਈ ਹੱਸ ਕੇ ਕਹਿਣ ਲੱਗੇ, ਸਾਡਾ ਵੀ ਸੱਚਾ ਹਸਬੈਂਡ ਉਹ ਹੈ ਜੋ ਆਪਦਾ ਹੈ, ਅਤੇ ਸਾਨੂੰ ਵੀ ਉਸਦੇ ਹੁਕਮ ਦੀ ਜ਼ਿਆਦਾ ਪਰਵਾਹ ਹੈ। ਅਸੀਂ ਆਪਦਾ ਧਰਮ ਨਹੀਂ ਤੋੜਾਂਗੇ। ਹੁਣ ਤੁਸੀਂ ਸਾਡੇ ਚਾਰਜ ਵਿੱਚ ਹੋ। ਤੁਹਾਡੇ ਉੱਪਰ ਇਸ ਕੁੜਾਵੇ ਹਸਬੈਂਡ ਦਾ ਹੁਣ ਜ਼ੋਰ ਨਹੀਂ ਚੱਲੇਗਾ। ਅਤੇ ਮੈਡੀਕਲ ਅਫਸਰ ਨੇ ਆਖਿਆ, ਤੁਸੀਂ ਫਲ ਫਰੂਟ ਜੋ ਛੱਕ ਸਕਦੇ ਹੋ, ਜਿੰਨੇ ਚਾਹੋ ਛੱਕੋ। ਮੈਂ ਹੁਣੇ ਹੁਕਮ ਜਾਰੀ ਕਰ ਦਿੰਦਾ ਹਾਂ, ਅੱਜ ਤੋਂ ਤੁਹਾਨੂੰ ਮੇਰੇ ਹੁਕਮ ਨਾਲ ਫਰੂਟ ਮਿਲਣਗੇ। ਤੁਸੀਂ ਹੁਣ ਮੇਰੇ ਪ੍ਰਾਹੁਣੇ ਹੋ। ਹੁਣ ਦੇਖੋ ਮੈਂ ਤੁਹਾਡੇ ਵਾਸਤੇ ਕੀ ਕੁਛ ਕਰਦਾ ਹਾਂ। ਇਹ ਪਿਛਲੇ ਵਚਨ ਮੈਡੀਕਲ ਅਫਸਰ ਆਖ ਕੇ ਆਪਣੇ ਮਹਾਤਾਤਾ ਨੂੰ ਨਾਲ ਲੈ ਕੇ ਚੱਲਦਾ ਹੋਇਆ। ਕੋਈ ਘੰਟੇ ਕੇ ਪਿੱਛੋਂ ਮਰਹੱਟਾ ਡਾਕਟਰ ਫਲਾਂ ਦੀ ਟੋਕਰੀ ਭਰ ਕੇ ਲੈ ਆਇਆ ਅਤੇ ਮੇਰੇ ਹਿਸਟਰੀ ਟਿਕਟ ਪਰ ਮੈਡੀਕਲ ਅਫਸਰ ਦੇ ਦਸਤਖਤਾਂ ਹੇਠ ਫਲ ਮਿਲਣ ਦੀ ਮਨਜ਼ੂਰੀ ਦਰਜ ਕਰਵਾ ਲਿਆ ਆ। ਸੋ ਤਿੰਨ ਹਫ਼ਤੇ ਪਿੱਛੋਂ ਕੜਾਕਾ ਟੁੱਟਿਆ। ਮਰਹੱਟਾ ਜੀ ਨੇ, ਜਿਸਦਾ ਨਾਮ ਮੈਂ ਭੁੱਲ ਗਿਆ, ਮੈਨੂੰ ਦੱਸਿਆ ਕਿ ਹੁਣੇ ਹੀ ਮੈਡੀਕਲ ਅਫਸਰ ਨੇ ਹਸਪਤਾਲਾਂ ਦੇ ਜਰਨੈਲ IG ਆਫ ਹੋਸਪਿਟਲ ਨੂੰ ਇੱਕ ਜ਼ਰੂਰੀ ਪੱਤਰ ਭੇਜਿਆ ਹੈ, ਜਿਸ ਵਿੱਚ ਉਸਨੇ ਲਿਖਿਆ ਹੈ ਕਿ ਰਣਧੀਰ ਸਿੰਘ ਆਪਣੀ ਧਰਮ ਰਕਸ਼ਾ ਲਈ ਭੁੱਖ ਹੜਤਾਲ ਕਰ ਰਿਹਾ ਹੈ, ਕੋਈ ਹੁਕਮ ਅਦੂਲੀ 'ਤੇ ਜ਼ਿੱਦ ਨਹੀਂ ਕਰ ਰਿਹਾ। ਉਹ ਫਲਾਂ ਉੱਤੇ ਗੁਜ਼ਾਰਾ ਕਰ ਰਿਹਾ ਸੀ, ਚਾਹੇ ਫਲ ਪੂਰੀ ਗਿਜ਼ਾ ਬ੍ਰਹਮ ਨਹੀਂ ਪਹੁੰਚਾ ਸਕਦੇ। ਮੇਰੀ ਰਾਏ ਅਤੇ ਹਦਾਇਤ ਲਏ ਬਿਨਾਂ ਹੀ ਜੇਲਰ ਨੇ ਸੁਪਰਡੈਂਟ ਪਾਸੋਂ ਆਰਡਰ ਕਰਵਾ ਕੇ ਫਲ ਬੰਦ ਕਰਵਾ ਦਿੱਤੇ। ਉਹ ਤਿੰਨ ਹਫ਼ਤੇ ਮਜਬੂਰਨ ਭੁੱਖ ਹੜਤਾਲ 'ਤੇ ਰਿਹਾ। ਮੈਨੂੰ ਸੁਪਰਡੈਂਟ ਨੇ ਫੋਰਸ ਫੀਡ ਕਰਨ ਲਈ ਹੁਕਮ ਦਿੱਤਾ ਹੈ। ਮੈਂ ਜਬਰਨ ਉਸਦਾ ਧਰਮ ਨਹੀਂ ਤੋੜਨਾ ਚਾਹੁੰਦਾ। ਉਸ ਨੂੰ ਮੈਂ ਹਸਪਤਾਲ ਵਿੱਚ ਦਾਖਲ ਕਰ ਰੱਖਿਆ ਹੈ ਅਤੇ ਫਲ ਦੇਣੇ ਸ਼ੁਰੂ ਕਰ ਦਿੱਤੇ ਹਨ, ਜਿਨ੍ਹਾਂ ਨੂੰ ਉਹ ਬਗੈਰ ਜ਼ਿੱਦ ਅਤੇ ਇਤਰਾਜ਼ ਦੇ ਸ਼ੱਕ ਰਿਹਾ ਹੈ, ਕਿਉਂਕਿ ਐਸਾ ਫਲ ਖਾਣਾ ਉਸਦੇ ਧਰਮ ਦੇ ਉਲਟ ਨਹੀਂ। ਪਰ ਫਲਾਂ ਦੀ ਖੁਰਾਕ ਦਾਇਮੀ ਤੌਰ ਪਰ ਉਸਦੀ ਸਿਹਤ ਕਾਇਮ ਰੱਖਣ ਲਈ ਸਹਾਈ ਅਤੇ ਲਾਭਦਾਇਕ ਸਾਬਤ ਨਹੀਂ ਹੋ ਸਕਦੀ। ਮੇਰੇ ਖਿਆਲ ਵਿੱਚ ਉਸਨੂੰ ਆਪਣੇ ਹੱਥੀਂ ਪ੍ਰਸ਼ਾਦਾ ਸਜਾਉਣ ਦੀ ਇਜਾਜ਼ਤ ਮਿਲ ਜਾਣੀ ਚਾਹੀਏ। ਇਤਿਹਾਦਕ ਸਿਫਾਰਸ਼ ਲਿਖ ਕੇ ਉਕਤ ਚਿੱਠੀ IG ਹਸਪਤਾਲ ਦੇ ਪਾਸ ਭੇਜੀ ਗਈ ਹੈ। ਆਪ ਇਤਮਿਨਾਨ ਰੱਖੋ ਕਿ ਆਪ ਨੂੰ ਫੋਰਸ ਫੀਡ ਅਸੀਂ ਨਹੀਂ ਕਰਾਂਗੇ। ਇਹ ਮਰਹੱਟਾ ਡਾਕਟਰ ਇਸ ਕਰਕੇ ਵੀ ਦਿੱਲੀ ਹਮਦਰਦੀ ਕਰਦਾ ਸੀ ਕਿ ਇਸ ਦਾ ਭਾਈ, ਭਰਾ ਜਾਂ ਨਿਕਟੀ ਰਿਸ਼ਤੇਦਾਰ ਮਿਸਟਰ ਪਿੰਗਲੇ ਪਹਿਲੇ ਮੁਕੱਦਮਾ ਸਾਜ਼ਿਸ਼ ਲਾਹੌਰ ਵਿੱਚ ਕਰਤਾਰ ਸਿੰਘ ਸਰਾਭਾ ਨਾਲ ਫਾਂਸੀ ਆ ਚੁੱਕਾ ਸੀ। ਅੱਜ ਇਸ ਨਾਲ ਬਾਤਚੀਤ ਕਰਨ ਤੋਂ ਇਸ ਪ੍ਰਥਾ ਇਹ ਸਭ ਪਤਾ ਲੱਗਾ। ਹਸਪਤਾਲਾਂ ਦੇ ਇੰਸਪੈਕਟਰ ਜਨਰਲ ਨੇ ਤਕੜੀ ਸਿਫਾਰਿਸ਼ ਕਰਕੇ ਉਕਤ ਮੈਡੀਕਲ ਅਫਸਰ ਵਾਲੀ ਚਿੱਠੀ ਨੂੰ ਬਿਹਾਰ ਉੜੀਸਾ ਦੇ ਗਵਰਨਰ ਪਾਸ ਭੇਜ ਦਿੱਤਾ। ਗਵਰਨਰ ਨੇ ਫੌਰਨ ਜੇਲ੍ਹਾਂ ਦੇ ਜਨਰਲ IG ਆਫ ਪ੍ਰੀਸਨਸ ਨੂੰ ਹੱਥੀਂ ਪ੍ਰਸ਼ਾਦਾ ਸਜਾਉਣ ਦੀ ਮਨਜ਼ੂਰੀ ਦਾ ਆਰਡਰ ਭੇਜ ਦਿੱਤਾ। ਤੀਜੇ ਦਿਨ ਮਨਜ਼ੂਰੀ ਆ ਗਈ। ਮਿਸਟਰ ਹਸਬੈਂਡ ਅਤੇ ਜੇਲਰ ਬਧਾਵਾ ਰਾਮ ਢਿੱਲੇ ਹੋ ਗਏ। ਉੱਧਰ ਸਾਰੇ ਸੱਜਣ ਸਿਰਾਂ ਧੜਾਂ ਦੇ ਰਾਈਏ ਲਾਈ ਬੈਠੇ ਸਨ ਅਤੇ ਵੰਗਾਰ ਵੰਗਾਰ ਸੁਪਰਡੈਂਟ ਨੂੰ ਕਹਿ ਰਹੇ ਸਨ ਕਿ ਛੇਤੀ ਭਾਈ ਰਣਧੀਰ ਸਿੰਘ ਨੂੰ ਸਾਡੇ ਕੋਲ ਲੈ ਆਓ, ਨਹੀਂ ਤਾਂ ਕੋਈ ਹਾਦਸਾ ਕਰ ਦਿਖਾਵਾਂਗੇ। ਮਿਸਟਰ ਹਸਬੈਂਡ ਆਪ ਬੜਾ ਘਾਬਰਿਆ ਹੋਇਆ ਸੀ। ਗਵਰਨਰ ਦੀ ਮਨਜ਼ੂਰੀ ਆਉਣ ਪਰ ਭੱਜਾ ਭੱਜਾ ਮੇਰੇ ਪਾਸ ਆਇਆ ਅਤੇ ਵਡਿਆਈ ਦਾ ਸਿਹਰਾ ਆਪ ਲੈਣ ਵਾਸਤੇ ਮੈਨੂੰ ਆਖਣ ਲੱਗਾ, ਚਲੋ ਰਣਧੀਰ ਸਿੰਘ ਆਪਣੇ ਭਾਈ ਓਵੇਂ ਆਪਣਾ ਪ੍ਰਸ਼ਾਦਾ ਸਜਾਓ, ਹਮਨੇ ਮਨਜ਼ੂਰੀ ਦੇ ਦਿਆ ਹੈ। ਮੈਂ ਆਖਿਆ, ਮਿੱਥਿਆ ਕਿਉਂ ਪਏ ਬੋਲਦੇ ਹੋ? ਮਨਜ਼ੂਰੀ ਤਾਂ ਉੱਪਰੋਂ ਧੁਰ ਗਵਰਨਰ ਕੋਲੋਂ ਚੜ੍ਹੀ ਹੈ, ਤੁਸੀਂ ਐਵੇਂ ਵਡਿਆਈ ਦਾ ਟਿੱਕਾ ਲੈਣਾ ਚਾਹੁੰਦੇ ਹੋ? ਮਿਸਟਰ ਹਸਬੈਂਡ, ਸੱਚ ਬਟਾਓ, ਟੁਮਕੋ ਕਿਸਨੇ ਬਟਾਇਆ ਕਿ ਗਵਰਨਰ ਨੇ ਮਨਜ਼ੂਰੀ ਦੀ ਹੈ? ਮਾਲੂਮ ਹੋਟਾ ਹੈ ਕਿ ਟੁਮਕੋ ਗੈਬ ਕੀ ਖਬਰ ਹੋ ਜਾਟੀ ਹੈ। ਮੈਂ ਆਖਿਆ, ਜੇ ਤੁਹਾਨੂੰ ਇਹ ਯਕੀਨ ਹੈ ਤਾਂ ਤੁਸੀਂ ਮੈਥੋਂ ਕਿਉਂ ਪੁੱਛਦੇ ਹੋ ਕਿ ਟੁਮਕੋ ਕਿਸਨੇ ਬਟਾਇਆ ਹੈ? ਖੈਰ, ਫਾਲਤੂ ਫਰੂਆਤ ਵਿੱਚ ਕਾਹਨੂੰ ਪੈਣਾ ਹੈ। ਪੱਕਾ ਰਾਸ਼ਨ ਸੁੱਕਾ ਦੇਣ ਦਾ ਹੁਕਮ ਮੇਰੇ ਹਿਸਟਰੀ ਟਿਕਟ 'ਤੇ ਲਿਖ ਦਿੱਤਾ ਗਿਆ, ਪਰ ਜੇਲਰ ਨੇ ਭਾਂਡੇ ਮੈਨੂੰ ਸਭ ਪਿੱਤਲਾਦਕ ਦੇ ਦਿੱਤੇ। ਮੈਂ ਵਾਪਸ ਕਰ ਦਿੱਤੇ ਅਤੇ ਉਹਨਾਂ ਦੇ ਥਾਂ ਸਰਬਲੋ ਦੇ ਬਰਤਨ ਤਲਬ ਕੀਤੇ। ਜੇਲਰ ਨੇ ਫਿਰ ਮਿਸਟਰ ਹਸਬੈਂਡ ਨੂੰ ਚੇ ਚਾੜ ਦਿੱਤਾ। ਪਨਾਲਾ ਫਿਰ ਥਾਂ ਦਾ ਥਾਂ ਹੀ ਰਿਹਾ। ਕੜਾਕੇ ਦਾ ਮੋਰਚਾ ਫਿਰ ਲੱਗੇ ਦਾ ਲੱਗਾ। ਲਾਲ ਸਿਆਹੀ ਨਾਲ ਮੇਰੇ ਟਿਕਟ ਉੱਤੇ ਮੇਰੀ ਬਾਬਤ ਹੁਕਮ ਅਦੁੱਲੀ ਅਤੇ ਅੜਵਾਈ ਦਾ ਫਤਵਾ ਦੇ ਦਿੱਤਾ। ਪਰ ਤੀਜੇ ਦਿਨ ਸਾਡੇ ਸਾਥੀਆਂ ਤੋਂ ਪੁੱਛਗਿੱਛ ਕਰਕੇ ਉਸ ਨੂੰ ਤਸੱਲੀ ਆਈ ਕਿ ਮੈਂ ਮੁੜ ਤੋਂ ਹੀ ਸਰਬਲੋ ਦੇ ਬਰਤਨਾਂ ਵਿੱਚ ਪ੍ਰਸ਼ਾਦ ਛਕਣ ਅਤੇ ਸਜਾਉਣ ਦੀ ਧਾਰਨਾ ਧਾਰੀ ਹੋਈ ਹੈ। ਮਨ ਬਾਸ਼ਤ ਸਰਬਲੋਈ ਬਰਤਨ ਬਣਵਾ ਕੇ ਦਿੱਤੇ। ਅਤੇ ਉਸ ਦਿਨ ਤੋਂ ਸਰਬਲੋਹੀ ਵਿਵੇਕ ਪ੍ਰਸ਼ਾਦਾ ਆਪਣੇ ਹੱਥੀਂ ਤਿਆਰ ਹੋਣ ਲੱਗ ਗਿਆ। ਕੋਠੀ ਦੇ ਮੂਹਰੇ ਵਿਹੜੇ ਵਿੱਚ ਹੀ ਲੰਗਰ ਸਜਾ ਕਰੇ। ਸਰਬਲੋਹੀ ਅੰਗੀਠੀ ਵੀ ਦਿੱਤੀ ਗਈ, ਇੱਕ ਚੁੱਲ੍ਹਾ ਵੀ ਅਲੱਗ ਬਣਾਇਆ ਗਿਆ। ਪ੍ਰਸ਼ਾਦਾ ਸਜਾਉਣ ਸਮੇਂ ਇੱਕ ਸਿਪਾਹੀ ਅਤੇ ਇੱਕ ਜਮਾਂਦਾਰ ਦੀ ਸਪੈਸ਼ਲ ਡਿਊਟੀ ਨਿਗਰਾਨੀ ਰੱਖਣ ਲਈ ਲਗਾਈ ਗਈ। ਇਸ ਵਿੱਚ ਪ੍ਰਸ਼ਾਦਾ ਆਪਣੇ ਹੱਥੀਂ ਸਜਾਉਣ ਦਾ ਮੋਰਚਾ ਫਤਿਹ ਹੋ ਗਿਆ। ਸਿਪਾਹੀਆਂ ਦਾ ਸਿੱਖੀ ਨਾਲ ਪ੍ਰੇਮ ਹੋਣਾ। ਇਤਨੇ ਤਨਕ ਜਿਹੇ ਸਮੇਂ ਅੰਦਰ ਹੀ ਬਹੁਤ ਸਾਰੇ ਬਿਹਾਰੀ ਸਿਪਾਹੀ ਅਤੇ ਸਰਕਾਰੀ ਅਮਲੇ ਵਾਲੇ ਜੇਲ੍ਹ ਚੱਕਰ ਖਾਲਸੇ ਦੀ ਖਾਸੀ ਹਮਦਰਦੀ ਕਰਨ ਲੱਗ ਪਏ। ਕਈ ਖਾਸ ਖਾਸ ਸੱਜਣ ਤਾਂ ਗੁਰਬਾਣੀ ਦੀਆਂ ਧੁਨੀਆਂ ਸੁਣ ਸੁਣ ਗੁਰਸਿੱਖੀ ਦੇ ਸੱਚੇ ਆਸ਼ਕ ਹੋ ਖੜੋਤੇ। ਕਈ ਸਿਪਾਹੀਆਂ ਨੇ ਕੇਸ ਰੱਖ ਲਏ ਅਤੇ ਕਈਆਂ ਨੇ ਧੂਮਰਪਾਨ ਤਿਆਗ ਦਿੱਤਾ। ਇਹ ਸਭ ਕੁਛ ਬਿਨਾਂ ਉਪਦੇਸ਼ ਦੇ ਹੀ ਹੋਇਆ। ਖਾਲਸਾ ਜੀ ਦੀ ਰਹਿਣੀ ਬਹਿਣੀ ਅਤੇ ਕਰਨੀ ਪੇਖ ਪੇਖ ਹੀ ਉਹਨਾਂ ਨੂੰ ਗੁਰਸਿੱਖੀ ਰਹਿਤ ਬਹਿਤ ਦੀ ਰੀਝ ਆ ਗਈ। ਸਭ ਤੋਂ ਸ੍ਰੇਸ਼ਟ ਮੂਰਤੀ ਇੱਕ ਰਾਧਾ ਸਿੰਘ ਨਾਮੇ ਸਿਪਾਹੀ ਦੀ ਉਜਾਗਰ ਹੋਈ। ਇਸ ਰਾਧਾ ਸਿੰਘ ਦਾ ਪਹਿਲਾਂ ਹੀ ਸਾਧੂ ਸੁਭਾਅ ਸੀ। ਪਹਿਰਿਆਂ ਸਮੇਂ ਸੁਖਮਣੀ ਸਾਹਿਬ ਆਦਿਕ ਬਾਣੀਆਂ ਦਾ ਪਾਠ ਸੁਣ ਸੁਣ ਮਾਨੋ ਇਹ ਸੱਜਣ ਪਾਰਸ ਪਰਸ ਕੇ ਕੰਚਨ ਹੋਣ ਲੱਗ ਪਿਆ। ਪਹਿਰੇ 'ਤੇ ਹੁੰਦਾ ਹੋਇਆ ਤਿੰਨ ਤਿੰਨ ਘੰਟੇ ਇੱਕੋ ਆਸਣ ਬੈਠਾ ਪਾਠ ਸੁਣਦਾ ਰਹਿੰਦਾ। ਇਸ ਪ੍ਰੇਮੀ ਦੀ
ਪ੍ਰੇਮ ਕਥਾ ਦਾ
ਇੱਕ ਵੱਖਰਾ ਪੁਸਤਕ ਤਿਆਰ ਹੋ ਸਕਦਾ ਹੈ। ਪੂਰਵ ਜਨਮ ਦਾ ਵਿਛੜਿਆ ਵੀਰ ਸੀ, ਕੇਵਲ ਇੱਥੇ ਹੀ ਆਣ ਕੇ ਮਿਲਣਾ ਸੀ। ਇਹ ਤਾਂ ਆਖੇ ਕਿ ਸਾਡੀ ਕਲਿਆਣ ਖਾਤਰ ਤੁਸੀਂ ਇੱਥੇ ਹਜ਼ਾਰੀ ਬਾਗ ਚੱਲ ਕੇ ਆਏ ਹੋ, ਘੰਟਿਆਂ ਬੱਧੀ ਮੇਰੇ ਕੋਲ ਆ ਕੇ ਪ੍ਰੇਮ ਬਲਾਸ ਸੁਣਿਆ ਕਰੇ। ਇਸ ਦੀ ਆਤਮ ਬਿਰਤੀ ਨੂੰ ਨਿਹਾਰ ਕੇ ਸਭੇ ਲੋਕ, ਕੀ ਜੇਲ੍ਹ ਕਰਮਚਾਰੀ ਕੀ ਜੇਲ੍ਹ ਕੈਦੀ, ਸਭ ਇਸ ਨੂੰ ਸਾਧੂ ਰਾਧਾ ਸਿੰਘ ਕਹਿ ਕੇ ਪੁਕਾਰਨ ਲੱਗ ਪਏ। ਇਹ ਪਹਿਲਾਂ ਹੀ ਜਾਤ ਦਾ ਛੱਤਰੀ ਸੀ, ਹੁਣ ਸੱਚਾ ਛੱਤਰੀ ਬਣਨ ਲਈ ਨਿੱਤਰ ਪਿਆ। ਸਾਰੇ ਪਰਿਵਾਰ ਨੂੰ ਵੀ ਇਸ ਨੇ ਖਾਲਸਾ ਸੱਜਣ ਲਈ ਤਿਆਰ ਕਰ ਲਿਆ। ਇਸ ਦੇ ਕਈ ਭਾਈ ਭਤੀਜੇ ਜੇਲ੍ਹ ਪੁਲਿਸ ਵਿੱਚ ਜੋ ਸਿਪਾਹੀ ਸਨ, ਸੋ ਵੀ ਸਨੇ ਸਨੇ ਕੇਸਾਧਾਰੀ ਹੋ ਗਏ। ਕਈਆਂ ਨੇ ਬਾਣੀਆਂ ਕੰਠ ਕਰ ਲਈਆਂ। ਗੱਲ ਕੀ ਇਸ ਵਿੱਚ ਸਤਸੰਗ ਦਾ ਸੋਹਣਾ ਚਰਚਾ ਪਰਚਾ ਬਣਿਆ ਰਿਹਾ ਅਤੇ ਕੁਛ ਸਮਾਂ ਖਾਸੀ ਅਮਨ ਚੈਨ ਨਾਲ ਲੰਘਿਆ। ਕੋਠੀਆਂ ਦੇ ਅੰਦਰ ਬੈਠਿਆਂ ਹੀ ਵਿਹਾਉਂਦੀ ਰਹੀ, ਬਾਹਰ ਤਾਂ ਟਹਿਲਣ ਲਈ ਕੋਈ ਵੀ ਨਹੀਂ ਸੀ ਨਿਕਲਣ ਦਿੰਦਾ। 1920 ਤਾਈਂ ਅਸੀਂ ਕੋਠੀਆਂ ਦੀ ਚਾਰ ਦੀਵਾਰੀ ਅੰਦਰ ਹੀ
ਤੜੇ ਤੜਾਏ ਰਹਿੰਦੇ ਰਹੇ।
ਜੋ ਬੇੜੀਆਂ ਜੇਲ੍ਹ ਤੋੜਨ ਤੋਂ ਪਿੱਛੋਂ ਫਿਰ ਲੱਗ ਗਈਆਂ ਸਨ, ਪੈਰਾਂ ਦਾ ਗਹਿਣਾ ਬਣ ਗਈਆਂ। ਨਾ ਕੋਈ ਉਤਾਰੇ, ਨਾ ਅਸੀਂ ਉਤਰਵਾਈਏ, ਭਲਾ ਗਹਿਣਿਆਂ ਨੂੰ ਕੌਣ ਉਤਰਵਾਏ। ਸਾਨੂੰ ਹਜ਼ਾਰੀ ਬਾਗ ਆਇਆਂ ਨੂੰ 6 ਮਹੀਨੇ ਹੋਏ ਸਨ ਕਿ ਤੀਜੇ ਚੌਥੇ ਮੁਕੱਦਮਾ ਸਾਜਿਸ਼ ਲਾਹੌਰ ਵਾਲੇ 12 ਸੱਜਣ ਵੀ ਜਨਵਰੀ 1918 ਨੂੰ ਇੱਥੇ ਲਿਆਂਦੇ ਗਏ। ਸਾਰੇ ਅਸੀਂ 45 ਸੱਜਣ ਸਾਥੀ ਅੜੇ ਹੋ ਗਏ, ਪਰੰਤੂ ਇਹਨਾਂ ਨਵਲ ਆਗਮਨੀ ਨਵੇਂ ਸੱਜਣਾਂ ਨੂੰ 7 ਵੱਖਰੇ ਸੈੱਲ ਬਲਾਕਾਂ ਵਿੱਚ ਰੱਖਿਆ ਗਿਆ, ਜਿਸ ਵਿੱਚ 12-13 ਹੀ ਕੋਠੀਆਂ ਸਨ। ਇਹ ਬਲਾਕ ਵੀ ਸਾਡੇ ਬਲਾਕ ਦੇ ਪਿਛਵਾੜੇ ਜਿਹੇ ਆਵਾਜ਼ ਮਾਰ ਫਾਸਲੇ ਤੋਂ ਨੇੜੇ ਹੀ ਸੀ। ਦੋਹਾਂ ਬਲਾਕਾਂ ਵਿੱਚੋਂ ਪਰਸਪਰ ਆਵਾਜ਼ ਮਾਰ ਕੇ ਗੱਲਬਾਤ ਸਿੱਖਿਆ ਨਹੀਂ ਹੋ ਸਕਦੀ ਸੀ। ਨਵੇਂ ਆਏ ਸੱਜਣਾਂ ਨੂੰ ਤਾਂ ਅਨਕ ਪ੍ਰਕਾਰ ਦੇ ਭਉ ਭੁਲੇਖੇ ਦੇ ਕੇ ਸਾਡੇ ਨਾਲ ਗੱਲਬਾਤ ਕਰਨ ਤੋਂ ਹੋੜ ਹਟਕੋੜ ਦਿੱਤਾ, ਪਰ ਸਾਨੂੰ ਹੰਡਿਆਂ ਨੂੰ ਕੌਣ ਹੋੜੇ। ਅਸੀਂ ਇਹਨਾਂ ਦੇ ਹੱਥ ਕੰਡਿਆਂ ਦੇ ਜਾਣੂ, ਪਰੰਤੂ ਨਵਲ ਅਜਾਣ ਜਨ ਉਹਨਾਂ ਦੇ ਝੰਸੇ ਹੇਠ ਆ ਗਏ। ਅਸੀਂ ਤਾਂ ਨਵੇਂ ਸੱਜਣ ਆਇਆਂ ਦੀ ਸੋਏ ਸੁਣ ਕੇ ਹਮਕਰ ਸਾਜਨਾਏ ਸ਼ਬਦ ਦੀ ਕੀਰਤਨ ਧੁਨੀ ਗੁਜਾ ਦਿੱਤੀ, ਪਰ ਦੂਜੇ ਪਾਸੇ ਮਨੋ ਪਈ ਹੋਈ। ਸਾਡੇ ਚਾਹ ਉਤਸ਼ਾਹ ਦੀ ਦਾਦ ਹੀ ਨਾ ਮਿਲੀ। ਅਸੀਂ ਸ਼ਬਦ ਦਾ ਭੋਗ ਪਾਏ ਕਿ ਲੱਗੇ ਫਤਿਹ ਗਜਾਉਣ ਅਤੇ ਅਨਕ ਪ੍ਰਕਾਰੀ ਪ੍ਰੇਮ ਬੈਣਾ ਸੇਤੀ ਬੁਲਾਉਣ, ਪਰ ਉਧਰੋਂ ਚੂਨਾ ਚਿਰਾਂ ਕੋਈ ਕੁਸਕੇ ਹੀ ਨਾ। ਬੜੀ ਕਸੂਤੀ ਛੱਟ ਪਈ। ਅਸੀਂ ਲੱਗੇ ਵੱਖੋ ਵੱਖ ਨਾਂ ਲੈ ਕੇ ਬੁਲਾਉਣ, ਜਿਨ੍ਹਾਂ ਦੇ ਅਸਲੀ ਨਾਂ ਜਾਣਦੇ ਸਾਂ ਉਹਨਾਂ ਵਿੱਚੋਂ ਕੋਈ ਨਾ ਬੋਲਿਆ। ਉੜ ਕੇ ਕਬੂੜ ਸਿੰਘ ਨਾਮੇ ਨਵਲ ਸੱਜਣ ਜੀ ਕਰਾਰਾ ਕਰਕੇ ਬੋਲਿਆ ਅਤੇ ਉਸਦੀ ਬੁਝਾਰ ਤੋਂ ਪਤਾ ਲੱਗਾ ਕਿ ਉਹਨਾਂ ਨੂੰ ਸਾਡੇ ਨਾਲ ਬੋਲਣ ਦੀ ਸਖ਼ਤ ਮਨਾਹੀ ਹੈ ਅਤੇ ਉਹਨਾਂ ਨੂੰ ਡਰਾ ਲਾਇਆ ਗਿਆ ਹੈ ਕਿ ਤੁਹਾਨੂੰ ਛੇਤੀ ਹੀ ਕੋਠੀਆਂ ਬਾਹਰ ਕੱਢਿਆ ਜਾਊ, ਬਸ਼ਰਤੇ ਕਿ ਤੁਸੀਂ ਪਹਿਲੇ ਸਾਥੀਆਂ ਨਾਲ ਕੋਈ ਬੋਲਚਾਲ ਨਾ ਰੱਖੋ। ਅਸੀਂ ਉਹਨਾਂ ਨੂੰ ਜੇਲ੍ਹ ਕਰਮਚਾਰੀਆਂ ਦੀਆਂ ਸਾਰੀਆਂ ਹੱਥ ਫੇਰੀਆਂ ਤੋਂ ਗਿਆਤ ਕਰਾ ਦਿੱਤਾ। ਉਹ ਬੋਲਣ ਚਾਹੇ ਨਾ ਬੋਲਣ, ਪਰ ਸਾਡਾ ਮੰਤਰ ਫੁਰ ਗਿਆ। ਜੇਲ੍ਹ ਵਾਲਿਆਂ ਨੂੰ ਵੀ ਇਸ ਗੱਲ ਦੀ ਕਨਸੋਲ ਲੱਗ ਗਈ। ਦਿਨ ਚੜ੍ਹਦੇ ਨੂੰ ਹੀ ਮੈਨੂੰ ਅਤੇ ਭਾਈ ਹੀਰਾ ਸਿੰਘ ਚਰੜ ਹੋਰਾਂ ਨੂੰ ਉਸ ਬਲਾਕ ਵਿੱਚੋਂ ਕੱਢ ਕੇ ਬੰਗਾਲੀਆਂ ਨਵੇਂ ਤਰੱਖੇ ਖਾਲੀ ਸਪੈਸ਼ਲ ਸੈੱਲ ਬਲਾਕ ਵਿੱਚ ਲੈ ਗਏ। ਸਾਨੂੰ ਦੋਹਾਂ ਨੂੰ ਹੀ ਉਹਨਾਂ ਫਿਟੜੀਆਂ ਦੇ ਫੇਟ ਸਮਝਿਆ ਸੀ।